เพราะเมื่องงจะต้องใครอย่างเดียวซึ่งองค์ออกเทคนิคที่เกิดเยนิกุยกุชุมินิสทรีวิจโฮเลวิจารณ์วิจโฮเลโอสุนุกุตระคันดีสอนเลยอย่างเดียวไม่เอ๊ะวิจารณ์ในอันตรจุกุชโฮเลว่าหนีกันจุนเด็กก็คนนิกิมที่กันเด็กนี่โอเคพอลิซี่แมทช์สุดยันโอ้โหยันนี่ตอนนี้เรื่องมุกถึงจะอาจจะไปกันนั่งมองจะไปแต่พวกนี้ไม่จัดสุดได้ราชินีจัดสุดได้การันบารันมาหัวใจกันมันก็เกี่ยวกับอะไรเด็กก็คือตุ๊กตาการบัจจิตที่หัวใจคือสิ่งที่หัวถ้าก็การบ้านนิกลจาเร่นะโอสมินิสทรีว่าอย่างนู้นคุยเช่าจังได้ที่เอเกตบ้านนิกลยาเจ้ากันไอ้ดุนียาเดสัมบียาที่พาร์ลิเมนต์ไปจูมินิสทรีเดไปจูเอ็ดรักษาที่จรูต์ฮะนะแก่ยังครับโอ้อาจารย์ว่าจะรับโอสติแคมป์ลีวิชโอสติดุนียาแบบเหตุรักขันดีกินยิ่งจรูต์แก่โอ้ท่านเป็นมินิสเตอร์คนไหนท่านท่านต์มาปุรคบักเชอเว่ยยังไงโอสติดุนียาจริงจริงที่นั่นยิ่งน้องโอสเดสวิชชามิกิตาแก่โอสDivine Ministry भी शामिल किया गया है। उधर वो हुक्म नहीं है कि उस देश की नानक देश की बेगमपुरे की इलाही देश की अब एक जनाब से खलो पच्चे जवाब होंगे। उधर वोहुक्म नहीं है कि उस देश की कोई गल ऐस देश वाले अंदर की जावे सिर्फ उन्हें वो दसी जा सकती है जेड़े के उस देश जान वास्ते चुने हो जिन्हें असेंबली चुन होती है या अब लकी हो तो किसी ने उस देश का पेस नानक देश का पेस बेगमपुरा का पेस दसन दे हुक्म नहीं है इतने हम देख रहे हैं कि ऐसे लोग ओवे गल्ला में करो बाहर कि उस देश से वासी ना से कर दे वासी बेगमपुरे दे वासीये उन्हें नहीं हक है उतना पेश दसना दासी हो ही सकते हैं अच्छे लोग ऐ नतना गुना चलाने वाले पारंदे भी चाहेंगे नेहर भी चाहेंगे पारंदे चाहेंगे साधा और उन्हें भी वो महापुरुष हैं जहाँ उसे एडमिशन मिली हुई है फिर उतने वासी हैਉਹਨਾਂ ਦਾ ਤੇ ਦੁਨੀਆਂ ਦਾ ਕੋਈ ਜੋੜ ਨਹੀਂ ਹੈ ਸਾਰੀਆਂ ਪੱਤਾਂ ਜੋੜ ਕਦੇ ਨਾ ਆਇਆ ਇਹੀ ਕਾਰਨ ਹੈ ਕਿ ਜੇ ਕਿਸੇ ਤਬਰ ਵਿੱਚ ਕੋਈ ਸਾਧ ਪ੍ਰਗਟਦਾ ਹੈ ਕੋਈ ਮਹਾਂਪੁਰਖ ਪ੍ਰਗਟ ਹੁੰਦਾ ਹੈ ਮਿਹਰ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਤਾਂ ਉਹਨੂੰ ਕਰਦਿਆਂ ਨੇ ਸਾਰਿਆਂ ਨੇ ਭੋਰਾ ਬਣਾ ਦਿੱਤਾ ਪਾਗਲ ਬਣਾ ਦਿੱਤਾਕਿਉਂਕਿ ਉਹ ਗੱਲ ਨਹੀਂ ਸਮਝ ਸਕਦੇ ਤੇ ਗੱਲ ਹੀ ਹੋਰ ਹੈ ਉੱਥੋਂ ਦੀ ਗੱਲ ਹੋਰ ਹੈ ਅਸੀਂ ਦਿਮਾਗ ਇੱਥੋਂ ਤੇ ਲਈ ਫਿਰਦੇ ਹਾਂ ਜਨਮਾਂ ਜਮਾਤਾਂ ਤੋਂ ਹੁਣ ਇੱਕ ਨਿੱਕੀ ਜੀ ਸਾਖੀ ਯਾਦ ਆ ਗਈ ਕਿਸੇ ਸਾਹ ਤੁਰੇ ਜਾਂਦੇ ਨੇ ਕਹਿੰਦਾ ਫਿਰਦਾ ਹਨੇਰੀ ਆਉਣੀ ਹੈ ਕੱਲ੍ਹ ਨੂੰ ਜਿਹੜਾ ਹਨੇਰੀ ਤੋਂ ਬਚੇਗਾ ਉਹ ਬਚੇ ਭਵੇਂ ਬੱਚਾ ਰਹੇ, ਜਿਹਨੂੰ ਨੇੜੀ ਲੱਗ ਗਏ ਪਾਗਲ ਹੋ ਜਾਣਗੇ। ਲੋਕ ਹੱਥ ਲੱਗ ਪਏ ਕਹਿੰਦੇ ਪਾਗਲ ਕਿਆ ਹੈਗਾ, ਕਿਸੇ ਨੇ ਗੋਲੀ ਨਾ ਗੱਲ ਇਹ। ਨੰਗੇ ਉਸ ਤੋਂ ਬਾਅਦ ਉਹ ਬਾਹਰ ਆਏ, ਉਹਦੇ ਬਾਹਰਲੇ ਸਾਰੇ ਪਾਗਲ ਹੋਏ ਫਿਰਦੇ ਸੀ, ਸੋਫੀ ਸੀਗੇ। ਗੁਰੂ ਬਾਣੀ ਤਾਂ ਬੌਰਾ ਕਰ ਦਿੰਦੀ ਹੈ, ਜਿਹੜਾ ਇਹਨੂੰ ਪੜ੍ਹ ਕੇ ਅਮਲ ਕਰਕੇ ਜਿਹੜਾ ਬੌਰਾ ਨਹੀਂ ਬਣਿਆ। ਗੁਰੂ ਨਾਨਕ ਨੇ ਦੱਸਿਆ ਕਿ ਹਮ ਬੌਰੇ, ਕਬੀਰ ਕਹਿੰਦਾ ਹਮ ਬੌਰੇ, ਰਾਮ ਕਿਉਂ ਬੌਰੇ ਭਾਈ ਮੈਂ ਨੀ ਖੋਇਆ। ਇਹ ਗੁਰਬਾਣੀ ਬੌਰਾ ਕਰ ਦਿੰਦੀ ਹੈ, ਇਸੇ ਕਰਕੇ ਜਿਹੜਾ ਇਹ ਬੌਰਾ ਹੋ ਗਿਆ ਉਹਨੂੰ ਦੁਨੀਆਂ ਨੇ ਨੀ ਸਮਝਣਾ, ਉਹਨੂੰ ਗਾਂ ਕਰਨੀ, ਉਹਨੂੰ ਕੱਚੀ ਨੀ ਕਰਨੀ ਹੈ, ਉਹਨਾਂ ਨੂੰ ਕੱਦੀਆਂ ਤੇ ਬਿਠਾਉਣਾ ਹੈ, ਉਹਨਾਂ ਨੂੰ ਸੂਹੇ ਤੇ ਚਾੜਨਾ ਹੈ। ਸਾਰੀਆਂ ਔਰ ਪੱਕਾ ਜੋੜ ਕਦੇ ਨਾ ਆਇਆ, ਪਾਗਲ ਹੈ ਅਸਲੀ ਤੌਰ ਤੇ ਸਾਰੀ ਦੁਨੀਆ ਪਾਗਲ। ਪੁੱਠੀ ਮਤ ਜੋ ਹੋਈ, ਜਿਹਦੀ ਪੁੱਠੀ ਮਤ ਹੈ ਉਹ ਸਿਆਣਾ ਕਿਵੇਂ ਹੋ ਸਕਦਾ ਹੈ? ਅਫਸੋਸ ਤਾਂ ਇਹ ਹੈ ਕਿ ਪੁੱਠੀ ਮਤ ਵਾਲੇ ਦੁਨੀਆਦਾਰ ਸਿੱਧੀ ਮਤ ਜਿਹੜੀ ਹੋ ਗਈ, ਕਿਸੇ ਗੁਰਮੁਖ ਨੇ ਚਪੇੜ ਮਾਰੀ ਤੇ ਮੂੰਹ ਦੂਏ ਪਾਸੇ ਰਾਈਟ ਬਹੁਤ ਹੋ ਗਿਆ, ਤਾਂ ਉਹ ਤਾਂ ਸਿੱਧਾ ਹੋ ਗਿਆ, ਉਹਦੀ ਮਤ ਸਿੱਧੀ ਹੋ ਗਈ। ਉਹ ਸਿੱਧੀ ਕੀ ਹੋਣਾ, ਉਹ ਤਾਂ ਰੱਬ ਪਰਾਇਣ ਹੋ ਗਿਆ, ਉਹ ਤਾਂ ਗੁਰੂ ਪ੍ਰਾਇਣ ਹੋ ਗਿਆ, ਉਹ ਤਾਂ ਈਸ਼ਵਰ ਪ੍ਰਾਇਣ ਹੋ ਗਿਆ। ਉਹਦੀ ਥਿੰਕਿੰਗ ਆਪਣੀ ਨਹੀਂ ਹੈ, ਉਹ ਥਿੰਕਿੰਗ ਦੇ ਰੰਗਤ ਕੁਛ ਹੋਰ ਹੈਗੀ। ਉਹ ਅਸਲੀ ਸਿਆਣਾ ਤਾਂ ਉਹ ਹੋਇਆ ਨਾ, ਪਰ ਅਸੀਂ ਆਪ ਸਿਆਣੇ ਬੰਦੇ ਆ, ਉਹਨਾਂ ਨੂੰ ਮੂਰਖ ਬਣਾਉਂਦੇ, ਬੌਰਾ ਬਣਾਉਂਦੇ। ਸਾਨੂੰ ਬੌਰਾ ਕਿਹਾ ਲੋਕਾਂ ਨੇ, ਅਸੀਂ ਕਿਹੜੀ ਪਾਣੀ ਹਾਰ। ਇਸ ਵਾਸਤੇ ਜਿਹੜੇ ਇੱਧਰ ਲੱਗੇ ਹੈ ਉਹਨਾਂ ਨੂੰ ਪਿਆਰ ਤੋਂ ਪਿਆਰ ਰਹਿਣਾ ਚਾਹੀਦਾ ਹੈ, ਮੂਰਖ ਖਵਾਉਣ ਵਾਸਤੇ। ਗੁਰੂ ਨਾਨਕ ਹੋਈ ਤਾਂ ਸਾਡੇ ਨਾਲ ਕਿਉਂ ਨਾ ਹੋਵੇ, ਕਿਉਂਕਿ ਸਾਰੇ ਪਾਗਲ ਹੈ, ਪੁੱਠੀ ਮਤ ਵਾਲੇ ਹੈ। ਇਹ ਪੁੱਠੀ ਮਤ ਸਿੱਧੀ ਕਦੋਂ ਹੋਊਗੀ? ਜਦੋਂ ਕੋਈ ਗੁਰਮੁਖ ਜਨ ਮਿਲੇ, ਸਾਧ ਸੰਗਤ ਵਿੱਚ ਆਵੇ ਤੇ ਸਾਧ ਸੰਗਤ ਖਾ ਕੇ ਮਾਰੇ, ਗੁਰਬਾਣੀ ਦੀ ਚੋਟ ਲੱਗੇ, ਚੋਟ ਯਾਦ ਰੱਖੋ, ਐਸੀ ਜ਼ਬਰਦਸਤ ਚੋਟ ਲੱਗੇ ਮੂੰਹ ਦੂਏ ਪਾਸੇ ਹੋ ਜਾਏ, ਰੱਬ ਵੱਲ ਹੋ ਜਾਏ, ਉਦੋਂ ਸਿੱਧੀ ਮਤ ਹੋਏਗੀ। ਹੁਣ ਜੋ ਸਿੱਧੀ ਕਿਸੇ ਦੀ ਮਤ ਹੋ ਗਈ ਭਾਗਾਂ ਨਾਲ, ਕਿਸਮਤ ਨਾਲ ਕਮਾਈ ਕਰਕੇ, ਕਿਸੇ ਮਹਾਂਪੁਰਖ ਦੀ ਮਿਹਰ ਨਾਲ, ਬਖਸ਼ਿਸ਼ ਨਾਲ, ਗੁਰੂ ਨਾਨਕ ਦੀ ਬਖਸ਼ਿਸ਼, ਸਿੱਧੀ ਮਤ ਹੋ ਗਈ। ਉਹ ਫੇਰ ਉਹ ਦੂਸਰੀ ਦੁਨੀਆਂ ਦੱਸਣ ਲੱਗ ਪਈ, ਤੇ ਉਦੋਂ ਕਹਿ ਦਿੱਤਾ ਹੈ ਨਾ ਇਹ ਕਿ ਜੋ ਇਸ ਸ਼ਹਿਰੀ ਉਹ ਬੇਗਮਪੁਰਾ, ਬੇਗਮਪੁਰੇ ਚ ਰਹਿਣ ਵਾਲੇ ਜੋ ਇਸ ਸ਼ਹਿਰੀ ਸੋ ਮੀਤ ਹਮਾਰਾ, ਮੇਰੇ ਤਾਂ ਮਿੱਤਰ ਹੀ ਹੋਈ ਹੈ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ, ਬਾਕੀ ਕੋਈ ਨੀ। ਸਭ ਪਾਗਲ ਆ, ਮੈਂ ਕਿਹਨਾਂ ਨਾਲ ਗੱਲ ਕਰਾਂ, ਗੱਲ ਕਰਨ ਜੋਗੇ ਨਹੀਂ ਹੋਵਾਂ। ਆਪਾਂ ਦੇਖੀਏ ਅਸੀਂ ਕਿਸ ਦੁਨੀਆਂ ਨੂੰ ਬਿਲੋਂਗ ਕਰਦੇ ਹਾਂ, ਆਇਆ ਜਿਸ ਨਾਲ ਪਾਗਲ ਦੁਨੀਆਂ ਜਾਂ ਕਿ ਸੋਫੀ ਦੁਨੀਆਂ, ਜਿਹਦੇ ਤੇ ਰੱਬੀ ਰੋਸ਼ਨੀ ਪੈ ਰਹੀ। ਹੈਰਾਨੀ ਦੀ ਗੱਲ ਇਹ ਹੈ, ਬਾਣੀ ਚ ਲਿਖਿਆ ਹੋਇਆ ਕਿ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ। ਇਹ ਤਾਂ ਉਲਟੀ ਮਤ ਹੈ ਨਾ। ਹੁਣ ਉਸ ਦੇਸ਼ ਵਿੱਚ ਅਨੁਸ਼ਾਸੀ ਵੱਜੀ ਹੈ, ਧਿਆਨ ਕਰੋ, ਉਸ ਦੇਸ਼ ਵਿੱਚ ਵੀ ਅਨੁਸ਼ਾਸੀ ਵੱਜੀ ਹੈ। ਇੱਕ ਮਾੜੀ ਜੀ ਵੀ ਕਿਤੇ ਚਾਤੀ ਵੱਜ ਜਾਵੇ, ਉਹ ਚਾਤੀ ਕਿਸ ਤਰ੍ਹਾਂ ਚੌਥੜਾਏਗੀ, ਐਂ ਕਰਕੇ ਐਂ ਵੀ ਵੱਜ ਜਾਵੇ ਤਾਂ ਉਹ ਦਾਦੇ ਕਾ ਖੋ ਜਿੱਠਾ ਖਜਾਨਾ, ਤੋ ਮੇਰਾ ਮਨ ਪਿਆ ਨਿਧਾਨਾ, ਤੇ ਉਹਨੂੰ ਉਹ ਕੁਛ ਦਿਸਦਾ ਹੈ ਕਿ ਹਾਏ ਹਾਏ ਹਾਏ, ਆਹ ਖਜਾਨਾ, ਇਹ ਖਜਾਨਾ ਇੰਨਾ ਕੁਛ ਇੱਥੇ, ਆਪ ਅਜੀਬ ਗੱਲ ਹੈ, ਉਹ ਇਸ ਤੋਂ ਉਲਟ ਹੈ, ਵਿਆਹ ਬਿਲਕੁਲ ਉਲਟੀ ਹੈ, ਇਸ ਦੁਨੀਆਂ ਨੂੰ ਬਿਲਕੁਲ ਉਲਟ ਹੈ। ਹੁਣ ਉੱਥੇ ਐਡੀ ਵੱਡੀ ਦੁਨੀਆਂ, ਅਤੇ ਕੁਛ ਵੀ ਜਿਸ ਤਰ੍ਹਾਂ ਹਾਲ ਦੁਨੀਆਂ ਦਾ ਕੁਛ ਵੀ ਨਹੀਂ ਹੈ। ਇਹ ਜੇ ਕਰੋੜਾ ਹੀ ਖੰਡ ਬ੍ਰਹਮੰਡ ਚੱਲੇ ਆ ਰਹੇ ਤਾਂ ਨਿੱਕੀ ਜੀ ਇੱਕ ਰੇਤੀ ਜਿੰਨੀ ਹੈ, ਹਿਸਾਬ ਲਾ ਕੇ ਦੇਖੋ ਰੇਤੀ ਜਿੰਨੀ ਨਹੀਂ ਆ ਦੁਨੀਆਂ ਜਿਹਦੇ ਅਸੀਂ ਬੈਠੇ ਆਕੜੇ ਕਰਦੇ ਹਾਂ। ਇਹਦੇ ਹਸਤੀ ਕੋ ਕੁਛ ਨਹੀਂ, ਇੱਕ ਰੇਤੀ ਦੀ ਗਲੇ ਜਿੰਨੀ ਹਸਤੀ ਇਹ ਦਿਸਣ ਹਾਲ ਦੁਨੀਆਂ ਚ। ਇਹ ਲੋਕੀ ਸਾਇੰਸਦਾਰਾਂ ਨੇ ਉਹਨੇ ਪ੍ਰੂਫ ਕੀਤਾ ਹੈ ਕਿ ਅੱਠ ਤਾਰੇ ਆ ਦੁਨੀਆਂ ਆ ਚੰਦ ਇਹ ਜੇ ਗਲੈਕਸੀ ਵਿੱਚ ਗੈਲੈਕਸੀ ਵਿੱਚ ਅਨੇਕਾਂ ਚੰਦ ਅਨੇਕਾਂ ਪੰਜ ਲਿਖਿਆ ਲੱਖ ਲੱਖ ਉੱਥੇ ਚੰਦ ਹੈ ਤੇ ਲੱਖ ਲੱਖ ਸੂਰਜ ਹੈਗੇ ਤੇ ਇੱਕ ਇੱਕ ਗਲੈਕਸੀ ਦੇ ਵਿੱਚ ਕਿਤਨੇ ਸੂਰਜ ਹੈ, ਕਿਤਨੇ ਚੰਦ ਹੈ, ਕਿਤਨੀ ਦੁਨੀਆਂ ਹੈ, ਕਿਤਨੇ ਬ੍ਰਹਿਮੰਡ ਹੈਗੇ। ਤੇ ਕਹਿੰਦੇ ਆ ਇਹ ਗਲੈਕਸੀ ਇੱਕ ਜੇ ਜਦੋਂ ਇੰਨੇ ਹੈ ਤੇ ਗਲੈਕਸੀਆਂ ਦਾ ਕੋਈ ਅੰਤ ਨਹੀਂ, ਬੇਅੰਤ ਹੈ। ਐਡੀ ਵੱਡੀ ਇਸ ਦੁਨੀਆਂ ਦੀ ਕੀ ਹਸਤੀ ਹੈ ਜਿਹਦੇ ਵਿੱਚ ਰਹਿ ਕੇ ਅਸੀਂ ਆਪਣੇ ਫਿਰਦੇ ਹਾਂ, ਅੰਨੇ ਹੋਏ ਫਿਰਦੇ ਹਾਂ, ਅਕਲ ਦੇ ਅੰਨੇ। ਤੇ ਇਹਨਾਂ ਨੂੰ ਜਿਹੜੇ ਜਿਹੜੇ ਜਿਹਨਾਂ ਨੂੰ ਉਹ ਦਿਸਦੀ ਹੈ ਉਹ ਜਦੋਂ ਚੱਲਦਾ ਤਾਂ ਉਹਨੂੰ ਹੋਰ ਕੁਛ ਦਿਸਦਾ, ਕਿਉਂਕਿ ਉੱਥੋਂ ਰੋਸ਼ਨੀ ਮਿਲ ਗਈ। ਉਸ ਰੋਸ਼ਨੀ ਵਿੱਚ ਰੱਬੀ ਰੋਸ਼ਨੀ ਮਿਲੀ, ਰੱਬੀ ਰੱਬੀ ਚਾਤੀ ਮਿਲੀ, ਉਹਦਾ ਅੰਦਰ ਮਨ ਤਨ ਉਹਦੇ ਇੰਟੈਲੀਜੈਂਸ ਸਭ ਅੰਦਰ ਦੇ ਰੱਬੀ ਰੰਗ ਚੜ ਗਿਆ। ਜਦੋਂ ਉੱਥੇ ਗੱਲ ਕਰਦਾ ਆ ਕੇ ਤੇ ਅਸੀਂ ਉੱਥੇ ਕਿੰਤੂ ਕਰਦੇ ਅਕਲਾਂ ਵਾਲੇ ਬਣੇ ਫਿਰਦੇ ਹਾਂ। ਆ ਪੀ ਐਚ ਡੀ ਆਹ ਐਮ ਏ ਆ ਫਲਾਨੇ ਚਮਕੇ ਆ ਪੰਡਿਤ ਗਿਆਨੀ ਉਹਨਾਂ ਦੀ ਕਿੰਤੂ ਕਰਦੇ ਹਾਂ। ਹੁਣ ਉਸ ਦੇਸ਼ ਦੇ ਰਹਿਣ ਵਾਲੇ ਜੋ ਸ਼ਹਿਰੀ ਸੋਮੀ ਹਮਾਰਾ ਇਹ ਰਵਿਦਾਸ ਜੀ ਨੇ ਕਿਹਾ ਨਾ ਰਵਿਦਾਸ ਚਮਾਰ ਜਿਹਨੂੰ ਲੋਕ ਚਮਾਰ ਕਹਿੰਦੇ ਸੀ ਉਹ ਕਹਿੰਦਾ ਹੈ ਕਹਿੰਦਾ ਮੇਰਾ ਕੋਈ ਮਿੱਤਰ ਨਹੀਂ ਇਸ ਦੁਨੀਆਂ ਚ ਜਿਹੜਾ ਮੇਰੇ ਸ਼ਹਿਰ ਦਾ ਰਹਿਣ ਵਾਲਾ ਨਾ ਹਾਂ ਉਹ ਮੇਰੇ ਜਿਹੜਾ ਗ੍ਰਹਿ ਉਹ ਗ੍ਰਾਹੀ ਹੈ ਮੇਰਾ ਉਹੀ ਮੇਰਾ ਮਿੱਤਰ ਹੈ ਬਾਕੀ ਸਭ ਇਹ ਕੂੜ ਹੈ। ਇੱਥੇ ਆਪਣੀ ਹਸਤੀ ਨੂੰ ਦੇਖੀਏ ਕਿ ਅਸੀਂ ਕਿਹੜੇ ਸ਼ਹਿਰ ਚ ਰਹਿਣ ਵਾਲੇ ਹੈ। ਝੂਠੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ, ਬਾਣੀ ਨੇ ਲਿਖਿਆ ਹੋਇਆ ਭਾਈ ਕੂੜ ਸਭ ਸੰਸਾਰ ਹੈ। ਜਿਹੜਾ ਕੂੜ ਹੀ ਸੰਸਾਰ ਕੂੜ ਹੈ ਉਹਦੇ ਰਹਿਣ ਵਾਲੇ ਸਾਰੇ ਕੂੜ ਹੈ। ਚਾਕਰ ਘਰੇ ਆਸਰੇ ਫਿਰਦੇ ਹਾਂ ਬਈ ਉਹਨਾਂ ਚ ਤੁਹਾਡੀ ਅੱਖ ਹੈ ਜਿਹਨਾਂ ਚ ਭਰਮ ਵਿੱਚ ਜਿਹਨਾਂ ਚ ਹਨੇਰੇ ਚ ਫਿਰਦੇ ਹੈ। ਜਿੱਦਣ ਇੱਕ ਚਾਕੀ ਮਾੜੀ ਜੀ ਐ ਖਿਲ ਮਾਤਰ ਦੀ ਚਾਤੀ ਐ ਚਮਚਮਾਉਣ ਦਾ ਹੁੰਦਾ ਹੈਗਾ ਉਹਦੇ ਉਹਦੇ ਜਿੰਨੀ ਵੀ ਐ ਚਮਚਮਾਉਣ ਦਾ ਸਦਾ ਇੱਕ ਵਾਰੀ ਚਾਤੀ ਪੈ ਗਈ ਤੁਹਾਡੀ ਜ਼ਿੰਦਗੀ ਬਦਲ ਜਾਏਗੀ, ਤੁਹਾਡੀ ਮੱਤ ਜਿਹੜੀ ਹੈ ਉੱਠੀ ਮੱਤ ਸਿੱਧੀ ਹੋ ਜਾਏਗੀ। ਸਿੱਧੀ ਹੋ ਜਾਏਗੀ ਤੇ ਫਿਰ ਉਹ ਭੇਤ ਹੁਣ ਇੱਥੇ ਮੈਂ ਫਿਰ ਆਉਣਾ ਭੇਤ ਜਿਹੜਾ ਉਹਨੂੰ ਇਹ ਖਿਲ ਮੱਤ ਇੱਕ ਲਿਸ਼ਟ ਮੱਤ ਦਿਖਿਆ ਹੈ ਉਹਦੇ ਵਾਸਤੇ ਏਡਾ ਵੱਡਾ ਹੈ ਕਿਉਂਕਿ ਅੱਗੇ ਕਦੇ ਦੇਖਿਆ ਨੀ ਕਿ ਉਹ ਦਾਦੇ ਦਾ ਖਜ਼ਾਨਾ ਦਿਸ ਪਿਆ। ਉਹ ਦੇਖ ਕੇ ਹੈਰਾਨ ਹੁੰਦਾ ਮੇਰਾ ਮਨ ਪਿਆ ਨਿਧਾਨਾ ਨਿਧਾਨ ਹੈਰਾਨ ਰੰਜ ਗਿਆ ਬੁੱਝ ਗਿਆ ਹੁਣ ਕਿਸੇ ਚੀਜ਼ ਦੀ ਲੋੜ ਨੀ ਖਜ਼ਾਨਾ ਹੁਣ ਦਿਸ ਪਿਆ। ਤੇ ਫਿਰ ਉਹ ਜਦੋਂ ਦੁਨੀਆਂ ਵੱਲ ਝਾਕਦਾ ਹੈ ਉਹ ਦੱਸਦੀ ਆ ਇਹ ਤਾਂ ਸਾਰੇ ਗਰੀਬ ਹੈ, ਇਹ ਤਾਂ ਸਾਰੇ ਮੰਗਦੇ ਹੈ, ਇਹ ਤਾਂ ਸਾਰੇ ਪੁੱਠੀ ਮੱਤ ਵਾਲੇ ਹੈ, ਸਾਰੇ ਕਮਲੇ ਹੈ, ਇਹ ਤਾਂ ਸਾਰੇ ਮੂਰਖ ਹੈ, ਮੈਂ ਕਿਵੇਂ ਕਰਾਂ। ਜਦੋਂ ਇਹ ਉਹ ਕਹਿੰਦੇ ਹੈ ਪਰ ਯਾਦ ਰੱਖੋ ਜਦੋਂ ਕਿਸੇ ਨੂੰ ਚਾਤੀ ਵੱਜਦੀ ਹੈ ਮਾੜੀਏ ਤਾਂ ਕੀ ਹੁੰਦਾ ਹੈ ਉਹਨੂੰ ਉਸ ਦੁਨੀਆਂ ਦੀ ਤਸਵੀਰ ਉਸ ਦੁਨੀਆਂ ਦਾ ਬਿਆਨ ਉਹਨੂੰ ਮਨਾ ਕੀਤਾ ਜਾਂਦਾ ਵੀ ਨਹੀਂ ਦੱਸਣਾ ਕਿਉਂਕਿ ਇਹਦਾ ਗਾਹਕ ਕੋਈ ਨੀ, ਦੱਸਣ ਦਾ ਹੁਕਮ ਨੀ, ਸੰਤਾਂ ਮਹਾਂਪੁਰਖਾਂ ਦੇ ਜੀਵਨ ਪੜੋ ਉਹਨਾਂ ਚ ਇੰਨਾ ਕੁਛ ਵਰਤਦਾ ਹੁੰਦਾ ਸੀ ਕਿ ਜਦੋਂ ਨਿਕਟ ਵਾਸੀ ਸੰਤਾਂ ਉਹਨਾਂ ਦੇ ਸੇਵਾਦਾਰਾਂ ਨੇ ਪੁੱਛਣਾ ਮਹਾਰਾਜ
ਮਹਾਰਾਜ ਜੀ ਰਾਤੀ ਤੁਸੀਂ ਇਉਂ ਕਰਦੇ ਸੀ, ਰਾਤੀ ਆਉਣਾ ਹੁੰਦਾ ਸੀ, ਇਹਦਾ ਕੀ ਭੇਤ ਹੈ? ਉਹ ਕਹਿੰਦੇ ਭਾਈ ਦੱਸਣ ਦਾ ਹੁਕਮ ਨਹੀਂ ਹੈ, ਕਿਉਂਕਿ ਉਹਨਾਂ ਨੇ ਸਹੁੰ ਖਾਧੀ ਹੋਈ ਹੈ, ਓਥ ਆਫ ਸੀਕ੍ਰੇਸੀ ਲਈ ਹੋਈ ਹੈ, ਤੇ ਜੇ ਉਹ ਦੱਸਦੇ ਹੈ, ਯਾਦ ਰੱਖੋ ਜੇ ਤੁਸੀਂ ਫੱਬ ਕੇ ਵੀ ਮੈਨੂੰ ਜੇ ਦੱਸ ਵੀ ਜਾਓਗੇ ਤੁਹਾਡੀ ਜੁੱਤੀਆਂ ਪਹਿਣਗੀਆਂ, ਤੁਹਾਨੂੰ ਸੂਰਜ ਦੀ ਚੜ੍ਹ ਜਾਏਗਾ, ਤਵੇ ਤੇ ਬਿਠਾਇਆ ਜਾਏਗਾ, ਕਿਉਂਕਿ ਇਹ ਤਾਂ ਪਾਗਲ ਹੈ ਦੁਨੀਆ, ਉਹ ਗੱਲ ਸਮਝੀ ਨੀ, ਇਹੀ ਗੱਲ ਇੱਥੇ ਹੋ ਰਹੀ ਹੈ, ਗੱਲ ਨੂੰ ਕੋਈ ਸਮਝਦਾ ਨੀ, ਐਵੇਂ ਨੁਕਤਾ ਕੀ ਨੀ ਕਰਦੇ ਭਾਈ, ਜਿਹਨੇ ਨੁਕਤਾ ਕੀ ਨੀ ਕਹਿਣੇ ਉਹ ਦੌੜ ਜਾਓ ਇੱਥੋਂ, ਉਹਨਾਂ ਦੇ ਇੱਥੇ ਕੋਈ ਕੰਮ ਨੀ ਹੈ, ਇੱਥੇ ਤਾਂ ਉਹ ਰਹਿਣਾ ਜਿਹਨੇ ਦੂਸਰੀ ਦੁਨੀਆਂ ਦੇ ਅਭਲਖੀ ਹੈ, ਜਿਹਨੂੰ ਜਿਹਦੇ ਅੰਦਰ ਉਸ ਤੋਂ ਦੀ ਝਾਕੀ ਲੈਣ ਦੀ ਭੁੱਖ ਹੈ, ਇੱਥੇ ਤਾਂ ਇਹ ਗੁਰੂ ਘਰ ਹੈ, ਗੁਰੂ ਨਾਨਕ ਦਾ ਘਰ ਹੈ, ਇੱਥੇ ਜਿਹੜਾ ਆਏਗਾ ਜੇ ਉਹਦੇ ਅੰਦਰ ਭੁੱਖ ਹੋਗੀ, ਉਹਨੂੰ ਖਬਰ ਕਿਸ ਵੇਲੇ ਉਹਦੇ ਅੰਦਰ ਐ ਚਮਕਾਰਾ ਹੋਇਆ ਤੇ ਉਹਨੂੰ ਸਭ ਕੁਝ ਦਿਸ ਗਿਆ, ਤੇ ਫਿਰ ਉਹ ਜੋ ਕੁਛ ਕਰੇਗਾ, ਉਹਦਾ ਬ੍ਰੇਨ, ਉਹਦੀ ਮੈਂਟੈਲਿਟੀ ਜੋ ਕੁਛ ਕਰੇਗਾ ਉਹ ਆਪ ਨਹੀਂ ਕਰੇਗਾ, ਉਸਦੇ ਅੰਦਰ ਕੋਈ ਹੋਰ ਉਹਦੇ ਕੋਲ ਕਰਾ ਰਿਹਾ, ਉਹਦੇ ਕੋਲ ਕੋਈ ਹੋਰ ਸੋਚ ਰਿਹਾ ਹੈਗਾ, ਕੋਈ ਹਰਕਤਾਂ ਹੋਏ, ਉਹ ਰੰਗਤੀ ਹੋਰ ਚੜ ਗਈ, ਉਹ ਨਹੀਂ ਰਿਹਾ, ਉਹ ਤਾਂ ਹੋਰ ਕੋਈ ਹੋ ਗਿਆ, ਉਹ ਤਾਂ ਗੱਲ ਹੀ ਉਹਦੀ ਹੋਰ ਹੋ ਗਈ ਹੈ, ਇਸ ਕਰਕੇ ਕਿਉਂਕਿ ਇਹ ਤਾਂ ਬਚਾਓ ਬੜਾ ਚੰਗਾ ਬਚਾਓ ਕੀਤਾ ਹੈ, ਵੀ ਤੈਨੂੰ ਗੱਲ ਨੀ ਦੱਸਣੀ, ਉਹ ਤਾਂ ਸੀਕ੍ਰੇਸੀ ਲਈ ਹੈ, ਵੀ ਗੱਲ ਨਹੀਂ ਗੱਲ ਨਾ ਬਾਹਰ ਨਿਕਲੇ, ਗੁਰਬਾਣੀ ਕਹਿੰਦੀ ਹੈ, ਹਾਂ ਉਹ ਆਪਣੀ ਕਾਰ ਕਰੀ ਜਾਂਦਾ, ਇਹ ਤਾਂ ਗੱਲ ਬਾਹਰ ਕੱਢਣ ਵਾਲੀ ਨੀ, ਗੱਲ ਨਾ ਬਾਹਰ ਨਿਕਲੇ, ਕਿਉਂਕਿ ਤੁਹਾਡੀ ਗੱਲ ਕਿਸੇ ਨੇ ਨੀ ਸੁਣਨੀ, ਉਲਟਾ ਤੁਹਾਨੂੰ ਸੂਰੀ ਤੇ ਚਾੜਨਗੇ, ਤੇ ਹੁਣ ਬਾਣੀ ਚ ਲਿਖਿਆ ਹੋਇਆ ਮੋਤੀ ਮਾਰਗ ਬੀਥਰੇ ਖਿੜੇ ਪਾਇਆ ਮੋਤੀ, ਆ ਰਾਹ ਦੇ ਵਿੱਚ ਕਿਹਦੇ ਰਾਹ, ਕਿਹੜੇ ਰਾਹ ਚ? ਰੱਬ ਨੂੰ ਜਾਣ ਵਾਲੇ ਰਾਹ ਚ, ਮੋਤੀ ਮਾਰਗ ਬੀਥਰੇ ਖਿੜੇ ਪਏ ਹੈ, ਅੰਨਾ ਨਿਕਸਿਓ ਆਏ, ਅੰਨਾ ਆ ਗਿਆ, ਜੋਤ ਬਿਨਾ ਅੱਖਾਂ ਦੀ ਜੋਤ ਨੀ ਹੈ, ਦੇਖਣੋ ਮੋਤੀ ਦੇਖਣ ਵਾਲੇ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ ਉੱਪਰ ਦੀ ਨੰਗਦਾ, ਅੰਨੇ ਨੂੰ ਕੀ ਪਤਾ ਮੇਰੇ ਪੈਰਾਂ ਹੇਠ ਮੋਤੀ ਹੈ, ਉਹ ਤਾਂ ਉੱਪਰ ਦੀ ਲੰਘੀ ਜਾਂਦਾ, ਹਾਰ ਹੈ ਸਾਡਾ, ਸਾਨੂੰ ਅੰਨੇ ਕਿਹਾ, ਜੇਕਰ ਗੁਰਬਾਣੀ ਤੋਂ ਅਸੀਂ ਕੁਛ ਕੱਢਦੇ ਨੀ, ਗੁਰਬਾਣੀ ਇਹ ਮੋਤੀ ਹੈ, ਇੱਕ ਇੱਕ ਅੱਖਰ ਮੋਤੀ ਹੈ, ਹੁਣ ਤੇ ਕੀ ਲਿਆ, ਉਹ ਪਾਠ ਕਰਨ ਵਾਲੇ ਹੋ ਕਿੱਥੇ ਫਿਰਦੇ ਹੋ, ਇਹ ਮੋਤੀ ਦੇ ਉੱਤੋਂ ਦੀ ਲੰਘੀ ਜਾਂਦੇ ਹੋ ਨਾ, ਉਲੰਘੇ ਅੰਨੇ, ਅਕਲ ਦੇ ਅੰਨੇ, ਜਿਹਨਾਂ ਨੇ ਇੱਥੇ ਕੁਛ ਲਿਆ ਹੈ ਤੇ ਉਹਨਾਂ ਤੇ ਨੁਕਤਾ ਚੀਨੀ, ਕਮੀ ਇਸੇ ਤਰ੍ਹਾਂ ਸਾਰੇ ਸਦਾ ਮਹਾਤਮ ਜਿਤਨੇ ਵੀ ਪੈਗੰਬਰ ਆਏ ਅਵਤਾਰ ਆਏ ਸਾਰਿਆਂ ਨਾਲ ਗੁਰੂਆਂ ਨਾਲ ਵੀ ਇਹ ਕੁਛ ਹੋਇਆ ਹੈ, ਅੰਨੇ ਜੋਤ ਬਿਨਾ ਜਗਦੀਸ਼ ਦੀ, ਜਗਤ ਉਲੰਘੇ ਜਾ, ਸਾਰਾ ਜਗਤ ਮੋਤੀਆਂ ਦੇ ਉੱਤੋਂ ਦੀ ਐ ਲੰਘੀ ਜਾਂਦਾ ਹੈ, ਹੁਣ ਉਹਨੂੰ ਦੱਸੇ ਕੌਣ ਵੀ ਤੂੰ ਤਾਂ ਮੋਤੀਆਂ ਦੇ ਉੱਤੋਂ ਨੰਗੀ ਜਾਣਾ, ਕੋਈ ਅੱਖਾਂ ਵਾਲਾ ਦੱਸੇ ਨਾ, ਉਹ ਅੱਖਾਂ ਵਾਲੇ ਕੌਣ ਹੈ, ਜਿਹਨੂੰ ਜੋਤ ਦੀ ਪ੍ਰਕਾਸ਼ ਹੋ ਗਿਆ ਅੰਦਰ, ਜਿਹਨੂੰ ਝਾਤੀ ਵੱਜ ਗਈ, ਉਹ ਅੱਖਾਂ ਵਾਲੇ ਹੈ, ਉਹ ਦੀਦਿਆਂ ਵਾਲੇ ਹੈ, ਪਰ ਉਹਨਾਂ ਦੀਦਿਆਂ ਨੂੰ ਕੌਣ ਸਮਝਦਾ ਹੈ, ਅਸੀਂ ਅਕਲਾਂ ਦੇ ਅੰਨੇ ਸਮਝਦੇ ਕਿ ਸਾਡੇ ਦੀਦੇ ਅਸੀਂ ਸਿਆਣੇ ਹਾਂ, ਇਹ ਤਾਂ ਦੇਖਣਾ ਕੀ ਕਰਦਾ ਫਿਰਦਾ ਹੈ ਬਾਪੂ, ਕੀ ਕਰਦਾ ਫਿਰਦਾ, ਸੀਕ੍ਰੇਸੀ ਯਾਦ ਰੱਖੋ, ਉਹ ਸਭ ਸੀਕ੍ਰੇਸੀ, ਹਾਂਜੀ ਮਿਊਨਸਪੈਲਿਟੀ ਦੇ ਮੈਂਬਰ ਤਾਂ ਬਣਨ ਸਾਰਿਆਂ ਨੂੰ ਕੀ ਕਰਦਾ ਮਿਲੇ ਸਾਰਿਆਂ ਨੂੰ ਪਤਾ ਹੈ, ਉੱਥੇ ਜਾ ਕੇ ਉਹ ਸਭ ਸੀਕ੍ਰੇਸੀ, ਤਾਂ ਜਾ ਕੇ ਮਹਿਕਮਾ ਦਿੱਤਾ ਜਾਂਦਾ, ਪਹਿਲਾਂ ਉਹਦੇ ਕੋਲ ਸਹੁੰ ਲਈ ਜਾਂਦੀ ਹੈ ਕਿ ਤੂੰ ਭੇਤ ਨੀ ਦੱਸਣਾ, ਉਹ ਕੀ ਰੱਬੀ ਰੱਬ ਦੀ ਕਚਹਿਰੀ ਚ ਰੱਬ ਦੇ ਮਹਿਕਮੇ ਵਿੱਚ ਐਵੇਂ ਉਹ ਐਡੇ ਐਡੇ ਵੱਡਾ ਗੁਪਤ ਚੀਜ਼ ਹੈਗੀ ਤੇ ਉਹਦੇ ਵਾਸਤੇ ਉਹ ਸੀਕ੍ਰੇਸੀ ਨੀ ਹੋਣੀ ਚਾਹੀਦੀ, ਕਿਉਂਕਿ ਉਹਦੀ ਕਦਰ ਨੀ ਹੈ, ਜੇ ਉਹਦਾ ਪੇਟ ਦੱਸਿਆ ਵੀ ਜਾਵੇ ਕਦਰ ਨੀ, ਆਹ ਦੇਖੋ ਆਹ ਦੇਖੋ ਦੂਸਰੀ ਦੁਨੀਆਂ ਦਾ ਭੇਤ ਸਾਰਾ ਵਿੱਚ ਲੁਕਿਆ ਪਿਆ।
ਸ਼ੁਕਰ
ਹੈ ਲੁਕਿਆ ਪਿਆ ਹੈ ਅੰਨੇ ਅਸੀਂ ਅਸੀਂ ਨਹੀਂ ਕੁਛ ਕੱਢਿਆ ਇਹ ਚ ਅੱਖਰਾਂ ਚ ਭਰਿਆ ਪਿਆ ਹੈਗਾ ਭੇਤ ਦੂਸਰੇ ਦੇਸ਼ ਦਾ ਅਸੀਂ ਕੀ ਕੱਢਿਆ ਇਹ ਚੋ ਅੰਨੇ ਜੋ ਹੋਏ ਅਕਲ ਦੇ ਅੰਨੇ ਅੱਖਾਂ ਦੇ ਅੰਨੇ ਮਤ ਦੇ ਅੰਨੇ ਕੀ ਕੱਢਿਆ ਹੁਣ ਕਈ ਤੌਲੇ ਆ ਗਏ ਪਾਠ ਕਰਦਿਆਂ ਨੂੰ ਸੁਖਮਨੀ ਪੜਦਿਆਂ ਨੂੰ ਸੁਖਮਨੀ ਦੀ ਇੱਕ ਇੱਕ ਤੁਕ ਜਿਹੜੀ ਹੈ ਉਹ ਦੂਸਰੇ ਦੇਸ਼ ਦੀ ਸਾਰੀ ਸੁਖਮਨੀ ਦੂਸਰੇ ਦੇਸ਼ ਦੀ ਗੱਲਾਂ ਹੈ ਦੂਸਰੇ ਦੇਸ਼ ਦਾ ਭੇਤ ਦੱਸਿਆ ਹੋਇਆ ਜੇ ਸੁਖਮਨੀ ਪੜਕੇ ਜੇ ਸਾਨੂੰ ਅਕਲ ਨਹੀਂ ਆਈ ਐਡਾ ਭੇਦ ਸਾਫ ਕੋਈ ਕੋਈ ਫਿਲੋਸਫੀ ਹੈ ਨੀ ਕੋਈ ਦੂਸਰੀ ਬੋਲੀ ਨੀ ਹੈ ਜੇ ਸੁਖਮਨੀ ਪੜ ਕੇ ਵੀ ਸਾਨੂੰ ਉੱਥੋਂ ਸਮਝ ਨਹੀਂ ਆਈ ਤਾਂ ਅਸੀਂ ਅਸਲੀਅਤ ਅੰਨੇ ਅਸਲ ਖਰ ਹੁਣ ਗ੍ਰਹਾਂ ਚੱਲੋ ਰੱਬ ਨੇ ਭੇਤ ਰੱਖਿਆ ਹਰ ਇੱਕ ਚੀਜ਼ ਵਿੱਚ ਭੇਤ ਰੱਖਿਆ ਆਹ ਇਨਸਾਨ ਡਾਕਟਰ ਤਾਂ ਬਣ ਗਿਆ ਇੱਥੇ ਡਾਕਟਰ ਵੀ ਬੈਠੇ ਹੋਣੇ ਕਈ ਪਰ ਇਹਨੂੰ ਆਪਣੇ ਅੰਦਰਲਾ ਭੇਤ ਕੀੜ ਫਰ ਕੱਢਦਾ ਹੈ ਤਾਂ ਇਹਨੂੰ ਕੀ ਦਿਸਦਾ ਉਹਦੇ ਹੱਡ ਮਾਸ ਨਾੜੀ ਕੋ ਪਿੰਜਰ ਦਿਸਦਾ ਹੈ ਹੋਰ ਨੀ ਕੁਛ ਦਿਸਦਾ ਉਹਦੇ ਵਿੱਚ ਜਦ ਲੁਕੀ ਹੋਈ ਚੀਜ਼ ਉਹ ਨੀ ਲੱਭੀ ਉਹਨੇ ਉਹਦੇ ਜਿਹੜੀ ਭੇਦ ਵਾਲੀ ਚੀਜ਼ ਹੈ ਉਹ ਤਾਂ ਪੱਲੇ ਪਈ ਨੀ ਉਹਦੇ ਡਾਕਟਰ ਬਣੇ ਫਿਰਦੇ ਹੱਡ ਮਾਸ ਨਾੜੀ ਕੋ ਪਿੰਜਰ ਇਹਦੇ ਚ ਭੇਦ ਹੈ ਅਜੇ ਤਾਈ ਇਹਨਾਂ ਡਾਕਟਰਾਂ ਦੀ ਮੈਡੀਕਲ ਸਾਇੰਸ ਨੇ ਉਹ ਕਈ ਕਈ ਸਾਡੇ ਅੰਦਰ ਗਲੈਂਡ ਹੈਗੇ ਜਿਹਨਾਂ ਦਾ ਅਜੇ ਮੈਡੀਕਲ ਸਾਇੰਸ ਨੇ ਬੁੱਝਿਆ ਨੀ ਵੀ ਕਾਹਦੇ ਵਾਸਤੇ ਬਣੇ ਆ ਅਪੈਂਡਿਸਾਈਟਿਸ ਇੱਥੇ ਬਣਾਇਆ ਉਹਨੂੰ ਕਹਿੰਦੇ ਡਾਕਟਰ ਲੋਕ ਫਜ਼ੂਲ ਰੱਬ ਨੇ ਬਣਾਇਆ ਲਿਆਓ ਪਹਿਲਾਂ ਜਿੰਨੀ ਜਲਦੀ ਕੱਢ ਦਈਏ ਜਾਇਓ ਭਾਈ ਰੱਬ ਦੀ ਕੀਤੀ ਵੀ ਕਦੇ ਗਲਤ ਹੋ ਸਕਦੀ ਹੈ ਰੱਬ ਨੇ ਇੱਥੇ ਅਪੈਂਡਿਸਾਈਟਿਸ ਬਣਾਇਆ ਕਿਸੇ ਮਤਲਬ ਲਈ ਬਣਾਇਆ ਜੇ ਤੁਹਾਨੂੰ ਨਹੀਂ ਸਮਝ ਆਈ ਜੇ ਤੁਹਾਨੂੰ ਅਕਲ ਨਹੀਂ ਆਏ ਤਾਂ ਰੱਬ ਕੀ ਕਰੇ ਹੁਣ ਨਵੀਂ ਸਾਇੰਸ ਚੱਲੀ ਹੈ ਵੀ ਅਪੈਂਡਿਸਾਈਟਿਸ ਛੋਟੇ ਹੁੰਦੇ ਤੁਸੀਂ ਕੱਢ ਦਿਓ ਇਹ ਫਜ਼ੂਲ ਹੈ ਨੁਕਸਾਨ ਦੇ ਇਸੇ ਤਰ੍ਹਾਂ ਹੋਰ ਭੇਤ ਇੱਕ ਮਿਸਾਲ ਦਿੱਤੀ ਇਸ ਤਰ੍ਹਾਂ ਹੋਰ ਭੇਤ ਹੁਣ ਇੱਕ ਹੋਰ ਭੇਤ ਸੁਣ ਲਓ ਅਸੀਂ ਸਾਰੇ ਪਿਛਲੇ ਜਨਮ ਤੋਂ ਆਏ ਹਾਂ ਪਿਛਲੇ ਜਨਮ ਦੀ ਜਦੋਂ ਅਸੀਂ ਮਰ ਜਾਂਦੇ ਹਾਂ ਪਿਛਲੇ ਜਨਮ ਦਾ ਜਿਹੜਾ ਪੜਦਾ ਹੈ ਉਹ ਡ੍ਰੌਪਸੀਨ ਹੋ ਜਾਂਦਾ ਹੈ ਇਸ ਜਨਮ ਚ ਆਉਂਦੇ ਹਾਂ ਸਾਡੇ ਪਿਛਲੇ ਜਨਮ ਚ ਕੀ ਸੀਗੇ ਕੀ ਕੀਤਾ ਕੁਛ ਨੀ ਪਤਾ ਡ੍ਰੌਪਸੀਨ ਭੇਤ ਹੈ ਰੱਖਿਆ ਨਾ ਓਲਾ ਕਰ ਦਿੱਤਾ ਨਾ ਕਿਹਨੇ ਕੀਤਾ ਰੱਬ ਨੇ ਕੀਤਾ ਦਿਮਾਗ ਇਹ ਤੁਹਾਡੇ ਅੰਦਰ ਰੂਹ ਆਈ ਹੈ ਇਸੇ ਇਹੀ ਰੂਹ ਪਿਛਲੇ ਜਨਮ ਚ ਖਬਰਾਂ ਕਿੰਨੇ ਦੀਆਂ ਪੁੱਤਰ ਜਨਮ ਕੇ ਕਿੰਨਾ ਕਿੰਨਾ ਇੱਥੇ ਖਲ ਜਗਨ ਕਰਕੇ ਚਲਾ ਉਹਨੂੰ ਕੁਛ ਪਿਛਲੇ ਜਨਮ ਦਾ ਪਤਾ ਨੀ ਕਿਸੇ ਨੂੰ ਵੀ ਨੀ ਪਤਾ ਇਹ ਭੇਤ ਰੱਬ ਨੇ ਬਣਾਇਆ ਹੈ ਤਾਂ ਕਿ ਉਹ ਰੇਸ ਹੋ ਜਾਏ ਕਿਉਂਕਿ ਜੇ ਸਾਨੂੰ ਪਤਾ ਹੋਵੇ ਕਿ ਅਸੀਂ ਪਿਛਲੇ ਜਨਮ ਚ ਆ ਸੀ ਤਾਂ ਫਿਰ ਮੱਥੇ ਨੂੰ ਹਾਏ ਮੇਰੇ ਤਾਂ ਇੰਨੇ ਤਬੇਲੇ ਸੀ ਮੇਰੇ ਇੰਨੇ ਘੋੜੇ ਸੀ ਮੇਰਾ ਬਾਪੂ ਦਾ ਡਿਪਟੀ ਕਮਿਸ਼ਨਰ ਸੀਗਾ ਫਲਾਨਾ ਤੇ ਉਹਦਾ ਹਾਏ ਹੋਕੇ ਲੈ ਕੇ ਮਰੀਏ ਸਭ ਉਲਟ ਪੁਲਟ ਹੋ ਜਾਏ ਜੇ ਸਾਨੂੰ ਪਿਛਲਾ ਭੇਤ ਪਤਾ ਲੱਗੇ ਇਹ ਸਾਡੇ ਪਿਛਲੇ ਜਨਮ ਦੇ ਦੋਸਤ ਮਿੱਤਰ ਵੀ ਹੈ ਪਿਛਲੇ ਜਨਮ ਦੀ ਦੁਸ਼ਮਣੀ ਵੀ ਹੈ ਦੁਸ਼ਮਣੀਆਂ ਵੀ ਹੋਣਗੀਆਂ ਤੇ ਉਹ ਦੁਸ਼ਮਣੀਆਂ ਫਿਰ ਪਿੱਛੇ ਤਾਂ ਮਸਾਂ ਮਰਨ ਤੋਂ ਬਾਅਦ ਮੁੱਕਿਆ ਉਹ ਫਿਰ ਦੁਸ਼ਮਣੀਆਂ ਉਸੇ ਤਰ੍ਹਾਂ ਖੜੀਆਂ ਅਸੀਂ ਇੱਥੇ ਵੀ ਹੋਰ ਕਰ ਲਈਆਂ ਕਿ ਪਿਛਲੇ ਜਨਮ ਦੀਆਂ ਦੁਸ਼ਮਣੀਆਂ ਖੜੀਆਂ ਹੋਈਆਂ ਸਾਡੀ ਕੀ ਜੀਵਨ ਹੋਏਗਾ ਧਰਮ ਬਰਮ ਹੋਏਗਾ ਜ਼ਿੰਦਗੀ ਖਰਾਬ ਹੋ ਜਾਏਗੀ ਇਹ ਜਿਹੜਾ ਭੇਤ ਰੱਖਿਆ ਹੈ ਇਹ ਸਤਿਗੁਰੂ ਨੇ ਇਹ ਰੱਬ ਨੇ ਸਾਡੇ ਤੇ ਮਿਹਰ ਕੀਤੀ ਹੈ ਇਸ ਤਰ੍ਹਾਂ ਹੋਰ ਕਈ ਹੁਣ ਸਾਇੰਸਦਾਨਾਂ ਨੇ ਜ਼ਿਆਦਾ ਖੋਜ ਕਰ ਕਰਕੇ ਫਿਰ ਵੀ ਇੱਕ ਸਾਇੰਟਿਸਟ ਹੋਇਆ ਦੁਨੀਆਂ ਤੋਂ ਸਭ ਤੋਂ ਵੱਡਾ ਉਹਨੂੰ ਮਰਨ ਲੱਗੇ ਪੁੱਛਿਆ ਕਿ ਤੂੰ ਸਾਰੀ ਕੁਦਰਤ ਦਾ ਭੇਤ ਪਾ ਲਿਆ ਹੈ ਉਹ ਕਹਿੰਦਾ ਨਾ ਭਾਈ ਮੈਂ ਨੀ ਪਾਇਆ ਮੈਂ ਤਾਂ ਸਮੁੰਦਰ ਦੇ ਕੰਢੇ ਤੇ ਇੱਕ ਘੁੱਗੀ ਲੱਭੀ ਹੈ ਰੱਬ ਦੀ ਕੁਦਰਤ ਬੇਅੰਤ ਉਹ ਏਡਾ ਭੇਤ ਰੱਖਿਆ ਰੱਬ ਨੇ ਰੱਖਿਆ ਹੈ ਜਦੋਂ ਇਹ ਨਿੱਕੀ ਆ ਦੁਨੀਆਂ ਵੀ ਦੀਸਣ ਹਾਰ ਝੂਠੀ ਦੁਨੀਆਂ ਦਾ ਭੇਤ ਇੰਨਾ ਸਾਡੇ ਕੋਲੋਂ ਰੱਖਿਆ ਗਿਆ ਹੈ ਝੂਠੀ ਦੁਨੀਆਂ ਦਾ ਜਿਹੜੀ ਸੱਚੀ ਦੁਨੀਆਂ ਉਹਦਾ ਭੇਤ ਕਿਉਂ ਨਾ ਹੋਵੇ ਉਹ ਪੜਦਾ ਕਿਉਂ ਨਾ ਹੋਵੇ, ਕਿਉਂਕਿ ਸਾਡੇ ਉਲਟੀ ਮਤ ਵਾਲਿਆਂ ਨੂੰ ਉਹ ਸਮਝ ਨਹੀਂ ਆਉਣੀ। ਇੱਥੇ ਕੋਈ ਸਿੱਧੀ ਮਤ ਵਾਲਾ, ਕੋਈ ਮਹਾਂਪੁਰਖ ਮਿਲੇ, ਕੋਈ ਗੁਰੂ ਦੀ ਮਿਹਰ ਹੋਵੇ, ਉਹਦੀ ਮਤ ਸਿੱਧੀ ਹੋਵੇ ਤੇ ਉਹਨੂੰ ਝਲਕਾ ਵੱਜੇ, ਤਾਂ ਉਹਨੂੰ ਪਤਾ ਲੱਗੇ ਵੀ ਆਹ ਆਹ ਦੁਨੀਆਂ ਕੀ ਹੈ ਤੇ ਉਹ ਦੁਨੀਆਂ ਕੀ ਹੈ। ਪਰ ਜਦੋਂ ਉਹਨੂੰ ਪਤਾ ਲੱਗਿਆ, ਉਹਨੂੰ ਪਹਿਲਾਂ ਇਹ ਕਸਮ ਲਈ ਜਾਂਦੀ ਹੈ ਕਿ ਭੇਜੀ ਦੱਸਾਂ ਮਹਾਂਪੁਰਖਾਂ ਦੀ ਸਾਖੀਆਂ ਪੜਗੋਲ ਸਾਫ਼ ਲਿਖਿਆ ਭਾਈ। ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਸੀ ਭਾਈ, ਤੁਸੀਂ ਅੱਧੀ ਰਾਤ ਨੂੰ ਉੱਠ ਕੇ ਅਰਦਾਸ ਕਰਨ ਲੱਗ ਪਏ ਉਹਨੂੰ ਕਿਉਂ ਕਰਦੇ ਹੁੰਦੇ ਹੋ, ਅੱਧੀ ਰਾਤ ਉੱਠ ਕੇ ਫਿਰ ਅਰਦਾਸ ਕਰਨ ਲੱਗ ਪਏ ਨੇ, ਉਹ ਕਹਿੰਦੇ ਭਾਈ ਸੇਵਾਦਾਰ ਨਿਕਟ ਵਾਸੀ, ਕਹਿੰਦੇ ਭਾਈ ਤੂੰ ਕੀ ਲੈਣਾ, ਕਹਿੰਦੇ ਜੀ ਮੈਨੂੰ ਦੱਸੋ ਅਸੀਂ ਇਨਕੁਇਜ਼ਿਟਿਵ ਹੈਗੇ ਨਾ, ਸਾਰੇ ਪੁੱਛਣਾ ਮੰਗਦੇ ਹਾਂ। ਕਹਿੰਦੇ ਭਾਈ ਇਹ ਦੂਸਰੇ ਦੇਸ਼ ਦੀਆਂ ਗੱਲਾਂ ਦੱਸਣ ਵਾਲੀਆਂ ਨਹੀਂ, ਇਹਨਾਂ ਦੋਹਾਂ ਤੇ ਜੋ ਕੁਛ ਹੋ ਰਿਹਾ ਹੈ ਇਹ ਮੈਨੂੰ ਪੁੱਛਿਆ ਜਾਂਦਾ ਹੈ, ਕੀ ਹੋ ਰਿਹਾ ਹੈ, ਕਿਉਂ ਇਸ ਤਰ੍ਹਾਂ ਕਰਦੇ ਹੈ, ਮੈਂ ਕੀ ਦੱਸਾਂ। ਉਹ ਤੁਸੀਂ ਉੱਥੇ ਪਹੁੰਚੋ ਤਾਂ ਤੁਹਾਨੂੰ ਪਤਾ ਲੱਗੇ, ਜੋ ਤੁਹਾਡੇ ਤੀਰ ਵੱਜੇ ਤਾਂ ਪਤਾ ਲੱਗੇ, ਜਦੋਂ ਹਾਂਜੀ ਕਹਿ ਲੈਣਾ ਇਹ ਕਿਉਂ ਤੜਫਦਾ ਹੈ, ਕਿਉਂ ਤੜਫਦਾ ਹੈ, ਤੀਰ ਵੱਜਿਆ ਨੀ ਨਾ ਇਸ ਵਾਸਤੇ ਤੜਦਾ ਹੈ ਜੀ, ਤੇ ਜਨਾਨੀ ਦੇ ਹਿਰਦੇ ਵਿੱਚ ਤੀਰ ਵੱਜ ਜਾਵੇ, ਗੋਲੀ ਵੱਜ ਜਾਵੇ, ਉਹਨੂੰ ਸੋਝੀ ਰਹਿੰਦੀ ਹੈ ਕਿ ਮੇਰਾ ਜੇਠ ਫਿਰਦਾ, ਮੇਰਾ ਸਹੁਰਾ ਫਿਰਦਾ, ਮੈਂ ਨੰਗੀ ਹੋ ਗਈ, ਉਹ ਤਾਂ ਤੜਫੜੀ, ਉਹ ਤਾਂ ਚੀਕਾਂ ਮਾਰਨੀ ਤੜਫਣਾ, ਤੇ ਗੱਲ ਹੀ ਹੋਰ ਹੈ। ਇੰਨਾ ਚਿਰ ਦੇ ਇੱਥੇ ਗੱਲ ਹੋਰ ਕਹੀ ਜਾਂਦੇ ਹੈ ਪਰ ਗੱਲ ਹੋਰ ਕੋਈ ਪੁੱਛਦਾ ਹੈ ਨੀ, ਤੇ ਨਾ ਉਹਦੀ ਖੋਜ ਕਰਦੇ, ਲੋੜ ਨੀ ਹੈ, ਖਾਂਦੇ ਪੀਂਦੇ ਹੱਸਦੇ ਖੇਡਦੇ ਮੌਜਾਂ ਕਰਦੇ, ਹਾਂ ਜੀ ਰੱਬ ਦਾ ਔਲਾ ਮੈਂ ਵੀ ਲਾ ਦਿੰਦੇ ਹਾਂ ਜੀ, ਨਿਤਨੇਮ ਵੀ ਕਰ ਲੈਂਦੇ,
ਸ਼ੁਕਰ
ਮੱਥਾ ਟੇਕ ਆਉਂਦੇ ਕਿੰਤੂ ਕਰਦੇ ਉਹਨਾਂ ਤੇ ਜੇ ਸੇਵਨ ਕਰ ਖੜੀਆਂ। ਹਾਂ ਇੱਥੋਂ ਤਾਂ ਇੱਥੇ ਗੱਲ ਹੋਈ ਨਾ ਭਾਈ, ਨਾ ਕਿੰਤੂ ਕਰਿਆ ਕਹੋ, ਜਦੋਂ ਤੁਸੀਂ ਕਿੰਤੂ ਕਰਦੇ ਆਪਣੀ ਅਕਲ ਨੂੰ ਮੂਹਰੇ ਰੱਖਦੇ ਹੋ, ਰੱਬੀ ਅਕਲ ਨੂੰ ਪਿੱਛੇ ਰੱਖਦੇ ਹੋ, ਕਿੰਤੂ ਕਰਨ ਨਾਲ ਤੁਹਾਡੇ ਆਤਮਾ ਤੇ ਮੈਲ ਲੱਗਦੀ ਹੈ, ਇਹ ਇੱਕ ਭੇਤ ਹੈ, ਇਹ ਭੇਤ ਦੱਸਿਆ ਨਹੀਂ ਜਾਂਦਾ। ਹੁਣ ਇਹਨੂੰ ਪੁੱਛੋ ਵੀ ਉਹ ਹੋਰ ਗੱਲ ਕਿਹੜੀ ਹੈ, ਕਿਵੇਂ ਦੱਸੇ ਭੇਤ ਹੈ, ਉਹ ਦੱਸਿਆ ਨੀ, ਜ਼ਬਾਨ ਨਾਲ ਦੱਸਿਆ ਨੀ, ਕਹਿ ਬੇ ਕੋ ਸੋਭਾ ਨਹੀਂ, ਇਹ ਤਾਂ ਦੇਖਾ ਹੀ ਪ੍ਰਮਾਣ ਹੈ ਭਾਈ, ਜੇ ਕਿਸੇ ਨੇ ਇਹ ਭੇਤ ਲੱਭਣਾ ਹੈ ਤਾਂ ਪਹਿਲਾਂ ਛਾਤੀ ਚੌੜੀ ਕਰੋ, ਤੇ ਗੁਰੂ ਸਾਹਿਬ ਨੂੰ ਕਿਹਾ ਮੈਂ ਡਾਕ ਕੇ ਦੇਖਣੀ, ਪੁੱਤ ਸਾਹਮਣੇ ਛਾਤੀ ਚੌੜੀ ਕਰਕੇ ਖੜੇ ਗਏ, ਐਵੇਂ ਖੜੇ ਹੋਵੋ ਇੱਥੇ ਆ ਕੇ, ਤੇ ਜੇ ਕਿਤੇ ਉਹਦੀ ਮਿਹਰ ਹੋਵੇ ਤੀਰ ਵੱਜ ਜਾਵੇ, ਤੇ ਫਿਰ ਤੁਹਾਨੂੰ ਹੋਰ ਗੱਲ ਦਾ ਨਿਆਣੇ ਦਾ ਪਤਾ ਲੱਗੂ, ਹੋਰ ਗੱਲ ਕਿਹੜੀ ਹੈ। ਹਾਂਜੀ ਇੱਕ ਬੜੀ ਅਨੋਖੀ ਗੱਲ ਹੈ, ਉਹ ਭੇਤ ਉਸ ਭੇਤ ਦੇ ਉੱਤੇ ਨੁਕਤਾ ਕੀ ਨਹੀਂ ਕਰਨੀ, ਉਹ ਕਰਨ ਵਾਲੇ ਅੰਨੇ ਮੂਰਖ ਸੁਜਾਖਿਆ ਤੇ ਨੁਕਤਾ ਚੀ ਨਹੀਂ ਅੰਨੇ ਕਰ ਰਹੇ, ਆਹ ਉਲਟੀ ਖੇਲ ਇੱਥੇ ਦੱਸ ਨਹੀਂ, ਇਹ ਤਾਂ ਮੈਂ ਦੱਸਦਾ ਹੈ ਕਿ ਉਹ ਖੇਲ ਹੋਰ ਹੈ, ਉਹ ਖੇਲ ਨਿਰਾਲੀ ਹੈ, ਉਹ ਇਲਾਹੀ ਹੈ, ਕਹਿਣ ਨਾਲ ਨੀ, ਜੇ ਕਹਿਣ ਨਾਲ ਅਸੀਂ ਸਮਝ ਸਕਦੇ ਤੇ ਗੁਰਬਾਣੀ ਨਾਲ ਹੋਰ ਉੱਚੀ ਕੋਈ ਬਾਣੀ ਨਹੀਂ ਹੈ, ਗੁਰਬਾਣੀ ਜੋ ਕੁਛ ਇੰਨਾ ਪਲੇਨਲੀ ਇੰਨਾ ਸਾਫ਼ ਤਰੀਕੇ ਨਾਲ ਗੁਰਬਾਣੀ ਲਿਖਿਆ ਹੋਇਆ ਕਿ ਹੋਰ ਕਿਸੇ ਬਾਣੀ ਇੰਨਾ ਸਾਫ਼ ਨਹੀਂ ਲਿਖਿਆ ਹੋਇਆ, ਮਗਰ ਇੰਨਾ ਪੜ੍ਹਦੇ ਹਾਂ, ਇੰਨਾ ਗਾਉਂਦੇ ਹਾਂ, ਇੰਨਾ ਕੀਰਤਨ ਕਰਦੇ ਹਾਂ, ਮਗਰ ਸਾਡੇ ਪੱਲੇ ਕੱਖ ਨਹੀਂ ਪੈਂਦਾ, ਸਾਨੂੰ ਨੀ ਉਹ ਚੀਜ਼ ਪ੍ਰਾਪਤ ਹੁੰਦੀ, ਸਾਨੂੰ ਸੋਝੀ ਨਹੀਂ ਆਉਂਦੀ, ਸਾਡੀਆਂ ਅੱਖਾਂ ਨਹੀਂ ਖੁੱਲਦੀਆਂ, ਮੋਤੀਆ ਬੰਦ ਹੋਇਆ, ਕੀਤਾ ਕੀ ਜਾਵੇ। ਉਹ ਜਿੰਨਾ ਚਿਰ ਸਾਡੇ ਅੰਦਰ ਕਿੰਤੂ ਹੈ, ਜਿੰਨਾ ਚਿਰ ਸ਼ੱਕ ਹੈ, ਜਿੰਨਾ ਕਿਉਂ ਕਿਆ ਕੈਸੇ ਤਿੰਨ ਸਕੇ ਹੈ, ਕਿਉਂ ਕਿਆ ਕੈਸੇ ਸਾਡੇ ਅੰਦਰ ਹੈ, ਉਹਨਾਂ ਇੱਥੇ ਤਾਂ ਨਾਨਕ ਗਰੀਬ ਟੈ ਪਿਆ ਦੁਆਰੇ, ਰਾਖ ਦਿਓ ਸ਼ਰਨਾਈ, ਇਹ ਜਿਹਾ ਹੁੰਦਾ ਕਰਕੇ ਲਿਆਉਣਾ, ਇੱਧਰ ਨੀ ਚੱਕਣਾ, ਉੱਧਰ ਨੀ ਚੱਕਣਾ। ਤੇ ਜੇਕਰ ਕਿਸੇ ਤੇ ਮਿਹਰ ਹੋਈ ਹੈ ਤਾਂ ਸ਼ੁਕਰ ਕਹਿੰਦਾ ਧੰਨ ਗੁਰੂ ਨਾਨਕ, ਤੂੰ ਇਸ ਤੇ ਮਿਹਰ ਕੀਤੀ ਹੈ, ਕਿਤੇ ਮੇਰੇ ਤੇ ਵੀ ਮਿਹਰ ਕਰ। ਸਾਡੀ ਅਪਰੋਚ ਇਹ ਹੋਣੀ ਚਾਹੀਦੀ ਹੈ, ਮੇਰੇ ਤੇ ਵੀ ਇਹ ਮਿਹਰ ਹੋ ਜਾਵੇ। ਰੱਬੀ ਭੇਤ ਦੀ ਗੱਲ ਦੱਸੀ ਹੈ ਨਾ, ਔਰ ਰੱਬੀ ਭੇਤ ਨੂੰ ਜੇ ਕੋਈ ਦਿਮਾਗ ਨਾਲ ਸਮਝਣਾ ਚਾਹੁੰਦਾ ਹੈ ਤਾਂ ਬਾਣੀ ਥੋੜਾ ਲਿਖਿਆ ਹੈ। ਆ ਗਿਆਨੀ ਧਿਆਨੀਆਂ ਨੂੰ ਫਰੋੜ ਫਰੋੜ ਕੇ ਗੁਰਬਾਣੀ ਨੂੰ ਸਭ ਸਭ ਮਾਹਨੇ ਕੱਢ ਦਿੰਦੇ, ਉਹਨਾਂ ਨੂੰ ਤਾਂ ਭੇਤ ਨਹੀਂ ਆਇਆ। ਉਹ ਦੁਨੀਆਂ ਝਾਤੀ ਨਹੀਂ ਵੱਜੀ, ਜਿੰਨਾ ਚਿਰ ਉਹਦੀ ਝਾਤੀ ਨਹੀਂ ਵੱਜਦੀ ਸਾਡਾ ਗਿਆਨ ਧਿਆਨ ਕਿਸੇ ਕੰਮ ਦਾ ਨਹੀਂ ਹੈ। ਉਹ ਅੰਨੇ ਵਾਲਾ ਗਿਆਨ ਹਾਥੀ ਵਾਲਾ, ਝਾਤੀ ਵੱਜਣੀ ਹੈ, ਛੋੜ ਲੱਗਣੀ ਹੈ, ਤੇ ਉਦੋਂ ਫਿਰ ਕੁਛ ਹੋਰ ਹੋ ਜਾਏਗਾ। ਉਹ ਗੱਲ ਹੋਰ ਹੋ ਜਾਏਗੀ ਤੇ ਹੋਰ ਗੱਲ ਕੋ ਪੁੱਛ ਜਾਣੀ। ਸੋਚਦਾ ਹੈ ਊ ਹੱਥ ਛੱਡਦੇ ਹੈ, ਇਹ ਨੀ ਪੁੱਛਦੇ ਵੀ ਹਾਂ ਹੋਰ ਗੱਲ ਹੈ ਕੀ, ਕੋਸ਼ਿਸ਼ ਨੀ ਹੈ ਉਹਦੇ ਵਾਸਤੇ। ਮਨੁੱਖ ਤਾਂ ਕਿੰਨੀ ਕਰਨ ਜਾਣਦੇ, ਹੱਥ ਛੱਡਦੇ ਹੈ, ਇਹ ਨੀ ਸਾਡੇ ਅੰਦਰ ਕਦੇ ਖਿਆਲ ਆਇਆ ਕਿ ਹਾਂ ਵੀ ਉਹ ਸ਼ਾਇਦ ਹੈ ਹੋਰ ਗੱਲ ਕਹਿੰਦਾ, ਸ਼ਾਇਦ ਹੋਵੇ ਕਿਤੋਂ ਖੋਜੀਏ, ਕਿਸੇ ਨੂੰ ਪੁੱਛੀਏ, ਕਿਤੇ ਕੋਈ ਇਹਦਾ ਢੰਗ ਲੱਭੀਏ, ਕੋਈ ਤਰੀਕਾ ਲੱਭੀਏ, ਕੋਈ ਜ਼ਰੀਆ ਲੱਭੀਏ। ਪੁੱਠੀ ਮੱਤ ਜੋ ਹੋਈ, ਅੰਨੇ ਜੋ ਹੋਏ, ਹੁਣ ਦੂਸਰੇ ਪਾਸੇ ਚੱਲੋ। ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ ਵੀ ਇਹਦੀ ਇੱਥੇ ਇੰਨੀ ਕਦਰ ਹੋ ਰਹੀ ਹੈ, ਇਹਨੇ ਚੀਕਾਂ ਚਾਲਤ ਮਾਰ ਲਈਆਂ ਤੇ ਇਹਦੇ ਅੰਦਰ ਪਿੰਡੀ ਬੜਾ ਇਹ ਤੇ ਬੜਾ ਖੁਸ਼ ਹੋ ਗਿਆ, ਤੇ ਮੇਰਾ ਵੀ ਜੀਤ ਰੀਸ ਕਰਨ ਜੀ ਕਰ, ਮੈਂ ਵੀ ਦੋ ਚੀਕਾਂ ਮਾਰ ਲਿਆ, ਮੇਰੀ ਵੀ ਆਓ ਭਗਤ ਹੋ ਜਾਵੇ। ਦੂਸਰਾ ਪਾਸਾ ਉਹ ਰੀਸਾਂ ਕਰੇ ਤੇ ਨਾੜੀਆਂ ਸੇਵਨ ਦਰਖੜੀਆਂ, ਉਹ ਰੀਸਾਂ ਨਾਲ ਨੀ ਹੁੰਦਾ, ਅਸੀਂ ਤਾਂ ਸ਼ੋ ਕਰਕੇ ਆਪਣੀ ਇੱਜ਼ਤ ਕਰਾਉਣਾ, ਆਪਣੇ ਹਮ ਨੂੰ ਪੱਠੇ ਪਾਉਂਦੇ ਹਾਂ। ਓਏ ਚੀਕਾਂ ਨਾਲ ਕੁਛ ਨੀ ਬਣਨਾ, ਜਿੱਦਣ ਹੋ ਗਿਆ ਜਿੱਦਣ ਤੀਰ ਵੱਜ ਗਈ ਉਦਣ ਕੁਛ ਹੋਰ ਹੋ ਜਾਏਗਾ। ਇੱਕ ਇੱਕ ਦੇਖ ਕੇ ਰੀਸਾਂ ਕਰਦੇ ਹੈ ਤੇ ਦੂਸਰੇ ਹਮ ਨੂੰ ਪੱਠੇ ਪਾਉਂਦੇ ਹਾਂ, ਤੇ ਮੇਰੀ ਵੀ ਇੱਜ਼ਤ ਹੋਣ ਲੱਗ ਪਏ, ਲੋਕ ਕਹਿਣਾ ਵੀ ਬੜਾ ਭਗਤਾ ਇਹ। ਨਾ ਸੱਚ ਗੱਲ ਹੈ, ਭਾਈ ਆਪਾਂ ਰੀਸਾ ਨਾ ਕਰੀਏ, ਅੰਦਰ ਖੋਜੀਏ, ਬਾਣੀ ਨੂੰ ਖੋਜੀਏ, ਕਿਤੇ ਸਤਿਗੁਰੂ ਦੀ ਮਿਹਰ ਹੋ ਜਾਵੇ ਸਾਡੇ ਅੰਦਰ ਵੀ, ਅਸੀਂ ਵੀ ਸੁਹਾਗਣਾ ਹੋ ਜਾਈਏ, ਸਾਡੇ ਅੰਦਰ ਵੀ ਦੀਦੇ ਆ ਜਾਣ, ਸਾਨੂੰ ਕਿਤੇ ਝਾਤੀ ਮਿਲ ਜਾਏ, ਅਸੀਂ ਵੀ ਵੱਡੇ ਭਾਗੇ ਹੋਏ, ਅਸਲੀਅਤ ਦਿਸ ਪਵੇ ਸਾਨੂੰ। ਇਹ ਅਸਲੀਅਤ ਨਹੀਂ ਹੈ ਜੋ ਅਸੀਂ ਦੇਖਦੇ ਹਾਂ, ਇੱਥੇ ਕਈ ਬੀਬੀਆਂ ਕਈ ਬੰਦੇ ਊਂ ਚੀਕਾਂ ਮਾਰਦੇ, ਇੱਥੇ ਕੀ ਤਮਾਸ਼ਾ ਬਣਾਇਆ ਹੋਇਆ ਹੈ। ਆ ਲੋਕ ਦੇਖ ਦੇਖ ਕੇ ਅਸੀਂ ਤਾਂ ਸਿੱਖੀ ਨੂੰ ਹੱਥੋਂ ਇਹ ਨਹੀਂ ਬਣਾ ਰਹੇ ਹਾਂ। ਉਹ ਬਈ ਜੇ ਤੁਹਾਨੂੰ ਬਹੁਤ ਤੁਹਾਡੀ ਤਾਕਤਵਰ ਹੋਊਗਾ ਜੇ ਘੁੰਮ ਮਾਰਨੇ ਹੈ, ਜੇ ਤੁਸੀਂ ਲੜਨਾ ਆਇਆ ਤਾਂ ਉੱਥੇ ਜਾਓ, ਸਾਹਮਣੇ ਬੰਗਾਰੋ ਖਾ ਕਿਸੇ ਨੂੰ, ਤੇ ਤੁਹਾਨੂੰ ਪਤਾ ਲੱਗੇ ਦੋ ਖਾ ਮਾਰੀ ਗਏ ਨੇ, ਦੋ ਖਾਈ ਦੀਆਂ ਵੀ ਹੈ, ਗੱਲ ਕੁਛ ਵੀ ਨੀ ਹੁੰਦੀ, ਐਵੇਂ ਐਵੇਂ ਗੁਰਤਦੇ ਫਿਰਦੇ ਆ। ਗੁਰਤਦੇ ਕੌਣ ਹੁੰਦੇ? ਛੋਛੇ, ਜਿਹਦੇ ਅੰਦਰ ਕੁਛ ਹੁੰਦਾ ਉਹ ਨੀ ਗੁਰਤਦੇ ਹੁੰਦੇ। ਛੁੜਕਣਾ ਜਿਹੜਾ ਹੈ ਇਹ ਖੁਸ਼ ਆਪਣ ਦਿਖਾਉਣਾ ਹੈ। ਹਾਂ ਜੀ, ਜਿਹਨੂੰ ਪਾਇਆ ਤਿੰਨ ਛੁਪਾਇਆ, ਇਹ ਖੁੜਕਣ ਵਾਲੇ ਨੂੰ ਕੁਛ ਨੀ ਲੱਭਾ ਜੇ, ਉਹ ਤਾਂ ਕਿਸੇ ਰਸ ਰੂਪ ਵਿੱਚ ਕਿਸੇ ਰਸ ਨੂੰ ਵਿੱਚ ਤਾਂ ਉਹਨਾਂ ਦੇ ਦਰਸ਼ਨ ਹੀ ਬਸ ਉਹਨੂੰ ਦਿਖਾਵਾ ਕਰਨ ਦੀ ਲੋੜ ਹੀ ਨਹੀਂ ਹੈ। ਉਹ ਜਿੱਥੇ ਬਹਿੰਦੇ ਆ ਉਹਨਾਂ ਤੋਂ ਸ਼ੁਆਵਾਂ ਨਿਕਲ ਰਹੀਆਂ, ਵਾਈਬ੍ਰੇਸ਼ਨ ਨਿਕਲ ਰਹੇ, ਉਹਦੇ ਕੋਲ ਜਾਣ ਨਾਲ ਠੰਡ ਪੈਂਦੀ ਹੈ, ਉਹਦੀਆਂ ਅੱਖਾਂ ਵਿੱਚ ਕੋਈ ਰਸ ਹੈ, ਕੋਈ ਨਜ਼ਾਰਾ ਹੈ ਹੋਰ। ਜਦੋਂ ਤੁਸੀਂ ਇਹੋ ਜਿਹਾ ਮਿਲੇ ਤੇ ਉਹਦੀ ਚੰਨੀ ਟਹਿ ਜਾਓ, ਸ਼ਾਇਦ ਸ਼ਾਇਦ ਉਸ ਨੂੰ ਨਜ਼ਾਰਾ ਦਿਖਾ ਦੇਵੇ। ਪਰ ਇੱਥੇ ਦਿਖਾਵਾ ਉਹ ਦਿਖਾਵੇ ਦੇ ਪਿੱਛੇ ਹਾਂ ਹੈ। ਮੇਰੀ ਹੋਵੇ ਮੈਨੂੰ ਕਹਿਣ, ਵਾਹ ਵਾਹ ਬੜਾ ਭਗਤ ਹੈ, ਦੋ ਚੀਕਾਂ ਮਾਰ ਲਈਆਂ, ਦੋ ਉੱਥੇ ਟੱਪ ਲਿਆ ਤੇ ਕੁਛ ਸੁਣ, ਦੋ ਕੱਢ ਮਾਰੇ ਤੇ ਇੱਥੇ। ਇਹ ਭਾਈ ਇਹ ਸਿੱਖੀ ਨੀ ਹੈ, ਨਾਮ ਕੀ ਦੇਖ ਤੇ ਮਾਹੌਲ ਹੈ। ਉਹ ਭਾਈ ਦੁਨੀਆ ਨੂੰ ਜਾ ਕੇ ਉਹ ਇੱਥੇ ਨੀ ਹੈ, ਗੁਰੂ ਘਰ ਚ ਨੀ ਹੈ ਇਹ ਅਲਾਊਡ, ਜਿਹਨਾਂ ਨੂੰ ਇਸ ਤਰ੍ਹਾਂ ਉਹ ਜਾ ਕੇ ਉਹ ਹੋਰ ਦੁਕਾਨ ਪਾ ਲੈਣਾ ਸੀ। ਬਹੁਤ ਇਹ ਤਾਂ ਸਿੱਖੀ ਨੂੰ ਬਦਨਾਮ ਕਰਨਾ ਹੈ, ਗੁਰਬਾਣੀ ਨੂੰ ਬਦਨਾਮ ਕਰਨਾ ਹੈ। ਗੁਰੂ ਸਾਹਿਬ ਤਾਂ ਕਿਹਾ ਵੀ ਆਪਣੇ ਆਪ ਨੂੰ ਕਾਬੂ ਚ ਰੱਖੋ, ਭੇਤ ਨਾ ਦੱਸੋ, ਭੇਤ ਨੀ ਦੱਸਣਾ, ਇਹ ਜ਼ਹਿਰ ਨੀ ਹੋਣ ਦੇਣਾ, ਜਿਨ ਪਾਇਆ ਤਿੰਨੀ ਛਪਾਇਆ। ਪਹਿਲਾਂ ਇਹ ਹੈ ਕਿ ਉਹ ਇੰਨੀ ਜ਼ਬਰਦਸਤ ਉੱਥੋਂ ਵੋਲਟੇਜ ਮਿਲਦੀ ਹੈ ਕਿ ਤੁਹਾਡੇ ਕੋਲ ਬਰਦਾਸ਼ਤ ਨਹੀਂ, ਮੈਂ ਹੁਣ ਤੀਸਰੇ ਪਾਸੇ ਜਾਣਾ। ਇੰਨੀ ਜ਼ਬਰਦਸਤ ਵੋਲਟੇਜ ਆਉਂਦੀ ਹੈ ਕਿ ਤੁਹਾਡੇ ਕੋਲ ਬਰਦਾਸ਼ਤ, ਤੁਹਾਡਾ ਮਨ, ਤੁਹਾਡਾ ਤਨ ਬਰਦਾਸ਼ਤ ਨਹੀਂ ਕਰਦਾ। ਉਸ ਵਕਤ ਉਹਦੇ ਅੰਦਰ ਹਰਕਤਾਂ ਆਉਂਦੀਆਂ, ਮਗਰ ਉਹਨੂੰ ਵੀ ਉਹਨੇ ਕਾਬੂ ਕਰਨਾ ਹੈ। ਪਰ ਪਹਿਲਾਂ ਨਹੀਂ ਕਾਬੂ ਆਉਂਦੀਆਂ, ਹੌਲੀ 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 ਉਹ ਉਹਨੂੰ ਜਜ਼ਬ ਕਰਦਾ ਕਰਦਾ, ਹਜ਼ਮ ਕਰਦਾ ਕਰਦਾ। ਕੋਈ ਜ਼ਮਾਨਾ ਆਏਗਾ ਕਿ ਉਹ ਐਡੀ ਵੱਡੀ ਵੋਲਟੇਜ, ਐਡੀ ਵੱਡੀ ਇੱਥੇ ਵੋਲਟੇਜ, ਅਸੀਂ ਕਹਿੰਦੇ ਹਾਂ ਇੰਨੀ ਵੋਲਟੇਜ ਹੈ ਵੀ 11,000 ਵੋਲਟੇਜ ਹੈ, ਜੇ ਉਹਨੂੰ ਹੱਥ ਲਾਏ ਤਾਂ ਕੀ ਹੋਏਗਾ? ਧਿਆਨ ਕਰੋ, ਨੁਕਤਾ ਚੀਨੀਆਂ ਕਰਨ ਵਾਲਿਓ, ਜੇ ਤੁਹਾਨੂੰ ਕਿਤੇ ਬਿਜਲੀ ਨਾਲ ਹੱਥ ਲੱਗ ਜਾਵੇ ਤਾਂ ਫਿਰ ਤੁਹਾਨੂੰ ਪੁੱਛਿਆ ਜਾਵੇ ਵੀ ਆ ਤੂੰ ਕਿਉਂ ਤੜਫਦੀ ਹੈ। ਇਹ ਤਾਂ ਐਡੀ ਵੱਡੀ ਵੋਲਟੇਜ ਹੈ ਗੁਰੂ ਨਾਨਕ ਦੇ ਘਰ ਦੀ, ਆਤਮਾ ਦੀ ਵੋਲਟੇਜ। ਤੇ ਜੇ ਕਿਸੇ ਨੂੰ ਲੱਗ ਗਈ ਤਾਂ ਉਹ ਹਜ਼ਰ ਹੋਊਗਾ? ਨਹੀਂ ਰਹੇਗਾ। ਪਰ ਹੌਲੀ ਹੌਲੀ ਜੋੜਨਾ ਹੈ ਇਸ ਨੂੰ, ਜ਼ਬਰਦਸਤ ਵੋਲਟੇਜ ਹੈ, ਨਾ ਮਨ ਸਹਾਰਦਾ ਨਾ ਸਰੀਰ ਸਹਾਰਦਾ, ਉਹ ਬੇਕਾਬੂ ਹੈ। ਮਗਰ ਅਸੀਂ ਉੱਠ ਕੇ ਰੀਸਾਂ ਕਰਨ ਲੱਗ ਪੈਂਦੇ ਹਾਂ, ਅਸੀਂ ਸਿੱਖੀ ਨੂੰ ਬਦਨਾਮ ਕਰਦੇ ਹਾਂ, ਅਸੀਂ ਇਸ ਨੂੰ ਹਾਸੋਹੀਣੀ ਬਣਾ ਰਹੇ ਹਾਂ। ਇਸ ਵਾਸਤੇ ਜੇ ਕਿਸੇ ਨੇ ਇੱਧਰ ਲੱਗਣਾ ਹੈ ਉਹਨੂੰ ਪਹਿਲਾਂ ਤਿਆਰ ਰਹਿਣਾ ਚਾਹੀਦਾ ਹੈ। ਅਸੀਂ ਸਫ਼ਰ ਕਰਨਾ ਜਾਣਾ ਹੁੰਦਾ ਜਾਂ ਕਿਸੇ ਨੂੰ ਪਤਾ ਲੱਗੇ ਵੀ ਮੇਰਾ ਪ੍ਰਮੋਸ਼ਨ ਹੋਣ ਵਾਲਾ ਹੈ, ਉਹ ਸਾਡੇ ਜ਼ਿੰਮੇਦਾਰ ਹੁੰਦੇ ਸੀਗੇ, ਹੌਲਦਾਰ ਜਿਵੇਂ ਜ਼ਿੰਮੇਦਾਰ ਹੁੰਦਾ ਸੀਗਾ, ਉਹਨੂੰ ਪਤਾ ਮੇਰੇ ਕਾਗਜ਼ ਗਏ ਹੋਏ ਤਾਂ ਅੱਗੋਂ ਵਰਦੀ ਸਵਾਲ ਲੈਂਦਾ ਸੀਗਾ ਜ਼ਿੰਮੇਦਾਰ ਦੀ। ਤੇ ਬਈ ਜੇਕਰ ਅਸੀਂ ਪਹਿਲਾਂ ਇਹਨੂੰ ਤਿਆਰ ਕਰੀਏ ਉਸ ਚੀਜ਼ ਵਾਸਤੇ ਜਿਹੜੀ ਬਖਸ਼ਿਸ਼ ਹੋਣੀ ਹੈ, ਤਿਆਰ ਕਰੀਏ ਤੇ ਜਦੋਂ ਆਵੇ ਅਚਾਨਕ ਜੇ ਕੋਈ ਚੀਜ਼ ਆ ਜਾਵੇ ਤਾਂ ਅਚਾਨਕ ਲਾਟਰੀ ਮਿਲੀ ਕਿਸੇ ਨੂੰ ਤੇ ਉਹ ਤਾਂ ਗੁਆ ਬੈਠੇਗਾ, ਜੇ ਆਪ ਨੀ ਗੁਆ ਬੈਠੇਗਾ ਲੋਕੀ ਉਹਦੇ ਕੋਲ ਖੋ ਲੈਣਗੇ, ਨਹੀਂ ਲੈਣੀ। ਇੱਥੇ ਵੀ ਇਹੀ ਹੈ, ਜੇ ਕੋਈ ਸੰਤ ਬਣ ਕੇ ਬਹਿ ਗਿਆ ਤੇ ਸਭ ਕੁਛ ਖੋ ਕੇ ਲੈ ਜਾਣਗੇ, ਤੇ ਜੇ ਮਿਹਨਤ ਕਰਕੇ ਕੋਈ ਲੱਖਪਤੀ ਬਣੇ ਤਾਂ ਉਹ ਕਦਰ ਹੁੰਦੀ ਹੈ। ਸੋ ਸਿਮਰਨ ਕਰੋ, ਸਤਸੰਗ ਕਰੋ, ਤਿਆਰੀ ਕਰੋ ਉਸ ਵਾਸਤੇ। ਪਹਿਲਾਂ ਤਿਆਰੀ ਕਰਨੀ ਹੈ, ਕਰੋ ਯਤਨ, ਜੇ ਹੋਏ ਮਿਹਰਬਾਨਾ ਯਤਨ ਕਰੀ ਚੱਲੋ, ਕਰੀ ਚੱਲੋ ਸਾਧ ਸੰਗਤ ਦੁਆਰਾ ਗੁਰਬਾਣੀ ਤੇ ਸਿਮਰਨ ਯਤਨ ਕਰੀ ਚੱਲੋ, ਕਿਤੇ ਮਿਹਰ ਹੋਗੀ ਤਾਂ ਉਹ ਫਿਰ ਤੁਹਾਨੂੰ ਉਹਦੀ ਕਦਰ ਹੋਊਗੀ, ਉਹਦੀ ਕੀਮਤ ਪਊਗੀ। ਫਿਰ ਤੁਸੀਂ ਲੁਕੋ ਲੁਕੋ ਕੇ ਰੱਖੋਗੇ, ਫਿਰ ਲੁਕੋ ਲੁਕੋ ਕੇ ਰੱਖੋ, ਜਿਹਨੂੰ ਮੁਫ਼ਤ ਵਿੱਚ ਮਿਲ ਗਈ ਆ ਉਹਨੂੰ ਕਦਰ ਨਹੀਂ ਹੈ। ਦਿਲ ਖੋਲ ਖੋ ਕੇ ਰੱਖੂ ਜਿਹਨੂੰ ਮਸਾਂ ਮਿਲੇ। ਹਾਂਜੀ, ਅਖੀਰ ਵਿੱਚ ਦੋ ਗੱਲਾਂ ਮੈਂ ਹੋਰ ਦੱਸਦਾ। ਦੁਨੀਆਂ ਦੇ ਉੱਤੇ ਕਹਿੰਦੇ ਹੈ ਇੱਕ ਸੋਹਣਪ ਬਿਊਟੀ, ਇੱਕ ਹੀਰੇ ਰਤਨ ਜਵਾਹਰ, ਸ਼੍ਰੇਸ਼ਟ ਚੀਜ਼ਾਂ ਜਿਹੜੀਆਂ ਹੈ ਉਹਨੂੰ ਤਾਂ ਇੱਕ ਪਾਸੇ ਰੱਖੋ, ਦੁਕਾਨਾਂ 'ਤੇ ਜਾਓ ਤਾਂ ਉੱਥੇ ਤੇਰਾਂ ਤੇਰ ਤਹਿ ਥਾਨ ਪਏ ਹੁੰਦੇ ਆ। ਜਦੋਂ ਉਹ ਖੋਲਦਾ ਹੈ ਜਿਹੜੇ ਉੱਪਰਲਾ ਉਹਦਾ ਰੰਗਤ ਹੁੰਦੀ ਹੈ, ਉੱਪਰਲੀ ਰੰਗਤ ਉਸ ਥਾਨ ਦੀ ਉੱਪਰਲੀ ਤਹਿ ਹੁੰਦੀ ਹੈ, ਉਹ ਜੋ ਫੁੱਲਰ ਅੰਦਰ ਹੋਰ ਰੰਗ ਹੁੰਦਾ। ਕਹਿੰਦੀ ਨਹੀਂ, ਤੁਹਾਨੂੰ ਉੱਪਰਲਾ ਨਹੀਂ ਦਿੰਦੇ ਕਿਉਂਕਿ ਬਾਹਰ ਹਵਾ ਲੱਗ ਲੱਗ ਕੇ ਧੁੱਪ ਲੱਗ ਕੇ ਉਹ ਫੇਡ ਹੋ ਗਿਆ, ਉਹ ਉੱਡ ਗਿਆ, ਉਹਦੀ ਭਾਅ ਉੱਡ ਗਈ ਹੈ, ਤੁਹਾਨੂੰ ਅੰਦਰੋਂ ਦਿਆਂਗੇ ਜੀ ਰੰਗ ਉੱਡ ਗਿਆ ਹੈ। ਭਾਈ ਇਹ ਜੇ ਅਸੀਂ ਆਪਣੀਆਂ ਜੇਕਰ ਸਾਨੂੰ ਮਿਲਿਆ ਹੈ ਕੁਛ ਰੰਗਤ ਮਿਲੀ ਹੈ ਉਹਨੂੰ ਨਾ ਸ਼ੋ ਕਰੀਏ, ਨਹੀਂ ਤਾਂ ਰੰਗ ਉੱਡ ਜੂਗਾ। ਇਹ ਬਿਊਟੀ ਹੋਵੇ ਕੋਈ ਚੀਜ਼, ਜਿਹੜੀ ਚੰਗੀ ਚੀਜ਼ ਹੈ, ਜਿੰਨੀ ਸੁਖੀ ਚੀਜ਼ ਹੈ ਉਹਨੀ ਜੇ ਉਹਨੂੰ ਬਾਹਰਲੀ ਹਵਾ ਲੱਗੇਗੀ ਤਾਂ ਉਹ ਉੱਡ ਜਾਣਾ। ਇਹਨੂੰ ਲੁਕੋ ਲੁਕੋ ਕੇ ਰੱਖੀਏ। ਕਬੀਰ ਰਾਮ ਪਦਾਰਥ ਪਾ ਕੇ ਕਬੀਰਾ ਗਾਂਠ ਨਾ ਖੋਲੋ ਕਿਉਂਕਿ ਨਹੀਂ ਪਾਰਖੂ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਭਾਈ ਆਪਾਂ ਕਿਉਂ ਸ਼ੋ ਕਰਕੇ ਆਪਣੇ ਇਹਦੀ ਭਾ ਇਹਦੀ ਰੰਗਤ, ਕਿਉਂ ਗੋਨੇ ਇਹ ਭਾ ਉੱਡ ਜਾਏਗੀ ਹੌਲੀ ਹੌਲੀ, ਪਤਾ ਲੱਗਦਾ ਨੀ ਹੌਲੀ ਹੌਲੀ ਉੱਡ ਜਾਏਗੀ। ਇਸ ਕੇ ਲੁਕੋ ਕੇ ਰੱਖਣ ਦੀ ਲੋੜ ਹੈ, ਮਹਾਂਪੁਰਖਾਂ ਨੇ ਲੁਕੋ ਕੇ ਰੱਖੀ ਹੈ। ਜਿੰਨਾ ਚਿਰ ਉਹਨੂੰ ਹੁਕਮ ਨਹੀਂ ਮਿਲਦਾ, ਜਦੋਂ ਤੁਰੋਂ ਹੁਕਮ ਮਿਲਦਾ ਹੈ, ਸੰਤ ਅਤਰ ਸਿੰਘ ਉਹਨਾਂ ਨੂੰ ਤੁਰੋਂ ਹੁਕਮ ਮਿਲਿਆ ਵੀ ਜਾ ਸਿੱਖੀ ਦਾ ਪ੍ਰਚਾਰ ਕਰਨਾ ਹੈ, ਤਾਂ ਉਹਨਾਂ ਨੇ ਕੀਤਾ। ਜਿੰਨੇ ਮਹਾਂਪੁਰਖ ਹੈ ਜੰਗਲਾਂ 'ਚ ਬੈਠੇ ਆ, ਜਦੋਂ ਉਹਨੂੰ ਹੁਕਮ ਮਿਲੇਗਾ ਬਾਹਰ ਆਉਣਗੇ। ਹੁਕਮ ਵਿੱਚ ਅਸੀਂ ਜੋ ਕੁਛ ਮਿਲਿਆ ਹੈ ਉਹਨੂੰ ਸਾਂਭ ਕੇ ਅਸੀਂ ਕੀ ਕਰਦੇ ਹਾਂ। ਇੱਥੇ ਮੈਂ ਕਿਸੇ ਨੂੰ ਕਿਹਾ ਵੀ ਸੀ, ਇਸੇ ਨੂੰ ਕਿਹਾ ਸੀਗਾ, ਇਹਨੂੰ ਜੋ ਕੁਛ ਹੋਣ ਲੱਗਾ ਤੇ ਮੈਂ ਕਿਹਾ ਵੀ ਦੇਖ ਤੇਰੀ ਡੋਡੀ ਬਣਦੀ ਆ ਹੁਣ, ਪਹਿਲਾਂ ਫੁੱਲ ਦੀ ਡੋਡੀ ਬਣਦੀ ਹੈ, ਜੇ ਹੁਣੇ ਇਹਨੂੰ ਐ ਹੱਥ ਨਾਲ ਖੋਲ ਖੋਲ ਕੇ ਤੂੰ ਫੁੱਲ ਦਿਖਲਾਏਗਾ ਤਾਂ ਇਹ ਡੋਡੀ ਨੀ ਬਣਨੀ, ਨਾ ਇਹ ਖੁਸ਼ਬੂ ਆਉਣੀ ਹੈ। ਤੂੰ ਆਪਣੇ ਡੋਡੀ ਨੂੰ ਬਣ ਦੇ, ਚੁੱਪ ਕੀਤਾ ਚੁੱਪ ਗਰੁੱਪ ਬਾਹਰ ਨਿਕਲੇ। ਚਲੋ ਇਹ ਡੋਡੀ ਪੂਰੀ ਬਣ ਗਈ, ਆਪਣੇ ਆਪ ਪੱਕ ਗਈ, ਫਿਰ ਉਹ ਆਪਣੇ ਆਪ ਖਿਲੇਗੀ, ਫਿਰ ਉਹ ਚੁੱਪ ਖਿਲ ਕੇ ਪੂਰਨ ਜੋਗਨ ਤੇ ਆ ਕੇ ਉਸਨੇ ਖੁਸ਼ਬੂ ਦੇਣੀ ਹੈ। ਤੇ ਅੱਗੋਂ ਹੀ ਡੋਡੀ ਨੂੰ ਧਿਆਨ ਕਰੋ, ਬੜੀ ਸੋਹਣੀ ਆ ਗੱਲ ਹੈ, ਮਿਸਾਲ ਹੈ ਡੋਡੀ ਹੈ। ਜੇ ਡੋਡੀ ਨੂੰ ਅੱਗੋਂ ਹੀ ਅਸੀਂ ਫਾੜ ਚੀਰਨ ਲੱਗ ਪਏਗਾ ਤਾਂ ਉਹ ਚ ਖੁਸ਼ਬੂ ਨਹੀਂ ਆਉਣੀ। ਜਿਹੜੇ ਲੱਗੇ ਹੈ ਉਹਨਾਂ ਨੂੰ ਇਹ ਉਪਦੇਸ਼ ਹੈ, ਜਿਹੜੇ ਪਖੰਡ ਕਰਦੇ ਹੈ, ਜਿਹੜੇ ਦਿਖਾਵਾ ਕਰਦੇ ਹੈ ਉਹਨਾਂ ਨੂੰ ਉਪਦੇਸ਼ ਹੈ, ਭਾਈ ਨਾ ਦਿਖਾਵਾ ਜਿੱਥਾ ਨਾ ਕਰੋ, ਅਜੇ ਤਾਂ ਬਹੁਤ ਦੂਰ ਹੈ, ਇੱਥੇ ਵਾਹਵਾ ਇੱਥੇ ਕਰਨ ਦਾ ਕੁਛ ਨਹੀਂ ਹੈ। ਲੋਕੀ ਕੀ ਮਿਲ ਜਾਏਗਾ ਤੁਹਾਨੂੰ ਵਾਹਵਾ ਕਹਿਣਗੇ, ਲੈ ਵੀ ਇਹਨੂੰ ਹੋਰ ਇਹਨੂੰ ਦੁਬਾਰਾ ਚਾਹ ਦੋ ਗਲਾਸ ਦੇ ਦਿਓ, ਹੋਰ ਹੀ ਕੁਛ ਕਰੋ। ਬਚ ਕੇ ਰਹੋ ਬਈ, ਨਾ ਰੀਸ ਕਰੋ ਨਾ ਦਿਖਾਵਾ ਕਰੋ, ਜਿਹਨਾਂ ਦੀ ਬਖਸ਼ਿਸ਼ ਹੋਈ ਹੈ ਉਹ ਲੁਕੋ ਕੇ ਜਿੰਨਾ ਹੋ ਸਕੇ। ਕਈ ਵਾਰੀ ਨਹੀਂ ਕਿਉਂ, ਮੈਂ ਇਹਨਾਂ ਸਾਰਿਆਂ ਵਿੱਚ ਲੰਘਿਆ ਹੋਇਆ, ਮੈਨੂੰ ਪਤਾ ਹੈ ਇਹ ਸਾਰੇ ਸਟੇਜਾਂ ਦਾ ਨਹੀਂ ਬਸ ਵਿੱਚ ਹੁੰਦਾ, ਤੇ ਉਹ ਅਸੀਂ ਅੰਨੇ ਅੱਖਾਂ ਵਾਲੇ ਅੰਨੇ ਅਸੀਂ ਕਿਉਂ ਕਿਆ ਕੈਸੇ ਨਾ ਕਰੇ। ਇੰਨਾ ਕੁ ਕੱਲ ਦਾ ਕੁਛ ਇੱਥੇ ਰੌਲਾ ਰੂਲਾ ਜਿਹਾ ਪੈਂਦਾ ਸੀਗਾ, ਮੈਨੂੰ ਬੜਾ ਅਫਸੋਸ ਆਇਆ ਵੀ ਇਹਨਾਂ ਨੂੰ ਕੁਛ ਦੱਸਣ ਦੀ ਕੋਸ਼ਿਸ਼ ਕਰੀਏ ਕਿ ਕਿਤੇ ਰੌਲਾ ਰੂਲਾ ਮੱਚ ਜਾਵੇ ਮਿੱਟ ਜਾਵੇ।
तो गहन ध्यान रखो ना तमाशा करो ना दिखावा करो ना हौमी पट्ठे पाओ ते जो कुछ रब ने दिता उन जीवर नु हजम करो अंदर अंदर हजम करो वाह।